स्वीट फैक्टरी दी तक गाले कुजोरे तुम्हा भैया जे चारे पासे तुसी भी आओ 1850 Albion Road in Rexdale 4162131365।
जे तुसी इमिग्रेशन ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
Pizza Depot completed 25 years and we're throwing the biggest celebration yet.
Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways. Participate in a lucky draw till June 30th and a chance to win big on July 1st.
Download the Pizza Depot app now and you could win a dream trip to Mexico, iPhones, smartwatches, TVs and much more. Pizza Depot, 25 years of deliciousness.
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Download the Pizza Depot app and order a large pizza with two toppings for only $9.25 on April 13th, 2025.
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8153 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैम्पटन ते मिसिसागा तो अपने भरोसेमंद सेवा मा प्रदान कर देने
आज ही कॉल करो 905-915-8484
905-915-8484 घर खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लीपेज फ्लावर सिटी रियल्टी दे राणा रणधीर सिंह सिद्धू नु
ओ बल्ले बल्ले भाई ए ता कमाल करती एडी वड्डी शॉप बना ली
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्वलो कंस्ट्रक्शन
हर तरह दी कंस्ट्रक्शन दे वधिया काम लई आज ही कॉल करो सर्वलो कंस्ट्रक्शन 410-841-0478 416-841-0478 सर्वलो कंस्ट्रक्शन
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੀਲ ਮੁੰਡੀ ਰੀਅਲ ਅਸਟੇਟ ਐਕਸਪਰਟ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਠੀਕ ਠਾਕ ਹੋ ਦੋਸਤੋ ਮੈਂ ਵੀ ਠੀਕ ਹਾਂ ਜੀ ਮੈਨੂੰ ਪਤਾ ਲੱਗ ਜਾਂਦਾ ਆਵਾਜ਼ ਸੁਣ ਜਾਂਦੀ ਮੈਨੂੰ ਤੁਹਾਡੀ ਆਇਆ ਤਾਂ ਭਾਵੇਂ 4 ਦਿਨਾਂ ਬਾਅਦ ਹਾਂ ਪਰ ਆਪਾਂ ਠੀਕ ਠਾਕ ਹਾਂ ਜੀ ਇੰਟਰਨੈਟ ਖਬਰਾਂ ਨਾਲ ਭਰਿਆ ਪਿਆ ਜੀ ਇੰਨੀਆਂ ਖਬਰਾਂ ਖਬਰ ਤੇ ਖਬਰ ਚੜੀ ਪਈ ਹੈ ਜੀ ਕਿਹੜੀ ਖਬਰ ਸੁਣਾਈਏ ਤੁਹਾਨੂੰ ਜਦੋਂ ਦੇ ਥਾਣੇਦਾਰ ਸਾਹਿਬ ਬਣੇ ਨੇ ਨਾ ਨਵੇਂ ਅਮਰੀਕਾ ਦੇ ਵਿੱਚ ਦੁਨੀਆਂ ਨੂੰ ਵਕਤ ਪਿਆ ਹੋਇਆ ਕਿਤੇ ਇਹ ਬਿਨਾਂ ਮਤਲਬ ਤੋਂ ਮੀਟਿੰਗ ਛੱਡ ਜਾ ਸੱਦ ਲੈਂਦੇ ਆ ਕਿਤੇ ਚੱਲਦੀ ਮੀਟਿੰਗ ਨੂੰ ਛੱਡ ਕੇ ਚਲੇ ਜਾਂਦੇ ਆ ਹੈਂਜੀ ਚਲੋ ਕੋਈ ਨੀ ਜੀ ਵੱਡੇ ਬੰਦੇ ਨੇ ਹੈਨਾ ਆਹ ਹੁਣ 5 ਦਿਨ ਪਹਿਲਾਂ ਇਹਨਾਂ ਨੇ ਬਿਆਨ ਦਿੱਤਾ ਸੀਗਾ ਇਜ਼ਰਾਈਲ ਨੂੰ ਕਿਹਾ ਸੀ ਤਾੜਨਾ ਜੀ ਕੀਤੀ ਸੀ ਇਜ਼ਰਾਈਲ ਨੂੰ ਬਈ ਇਰਾਨ ਤੇ ਅਸੀਂ ਨੀ ਨਾਲ ਹੈਗੇ ਤੇਰੇ ਇਰਾਨ ਤੇ ਜਦੋਂ ਹਮਲਾ ਹੋਇਆ ਸਿਆਣੇ ਲੋਕ ਤਾਂ ਉਦੋਂ ਹੀ ਕਹਿੰਦੇ ਸੀ ਉਹ ਪੰਜਾਬੀ ਗਾਣਾ ਨਾ ਇੱਕ ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਸੁਣਿਆ ਨਾ ਤੁਸੀਂ ਸਾਰਿਆਂ ਨੇ ਕਹਿੰਦੇ ਨੇਤਨਯਾਹੂ ਨੀ ਬੋਲਦਾ ਨੇਤਨਯਾਹੂ ਦੇ ਵਿੱਚ ਥਾਣੇਦਾਰ ਬੋਲਦਾ ਹੈਨਾ ਅੱਜ ਫਿਰ ਸਿੱਧਾ ਹੀ ਕਹਿਤਾ ਜੀ ਹੁਣ ਉਹਨਾਂ ਨੇ ਕਹਿੰਦੇ ਟਰੰਪ ਸਾਹਿਬ ਨੇ ਕਹਿਤਾ ਵੀ ਅਨਕੰਡੀਸ਼ਨਲ ਸਰੰਡਰ ਕਰੇ ਜਿਹੜਾ ਇਰਾਨ ਆ ਤੇ ਸਾਡਾ ਪੇਸ਼ੈਂਸ ਬਸ ਹੁਣ ਖਤਮ ਜਿਹਾ ਹੀ ਹੁੰਦਾ ਜਾਂਦਾ ਦੁਨੀਆਂ ਪ੍ਰੋਬਲਮ ਦੇ ਵਿੱਚ ਫਸੀ ਹੋਈ ਹੈ ਜੀ ਇਹ ਜਦੋਂ ਦੁਨੀਆਂ ਵਰਡ ਬਣਦੇ ਆ ਕਹਿੰਦੇ ਆ ਨਾ ਆਪਾਂ ਇਹ ਬੜਾ ਵੱਡਾ ਸ਼ਬਦ ਆ ਇਹਦੇ ਕਲਾ ਵਿੱਚ ਬਹੁਤ ਕੁਛ ਆ ਜਾਂਦਾ ਦੁਨੀਆਂ 'ਚ ਠੱਗ ਚੋਰ ਲੁਟੇਰੇ ਡਿਕਟੇਟਰਸ ਟੈਰੋਰਿਸਟ ਗਵਰਨਮੈਂਟਸ ਆ ਜਾਂਦੀਆਂ ਨੇ ਪਰ ਸਾਡੀ ਹਮਦਰਦੀ ਤਾਂ ਲੋਕਾਂ ਦੇ ਨਾਲ ਆ ਜੀ ਲੋਕ ਭਾਵੇਂ ਇਰਾਨ ਦੇ ਹੋਣ ਲੋਕ ਭਾਵੇਂ ਅਮਰੀਕਾ ਦੇ ਹੋਣ ਕੈਨੇਡਾ ਦੇ ਹੋਣ ਈਵਨ ਇਜ਼ਰਾਈਲ ਦੇ ਹੋਣ ਫਲਸਤੀਨ ਦੇ ਹੋਣ ਨਜ਼ਰੀਆ ਸਾਡਾ ਇਹ ਹੋਣਾ ਚਾਹੀਦਾ ਵੀ ਜਿਹੜੇ ਲੋਕ ਆ ਨਾ ਉਹ ਕਿਸੇ ਵੀ ਦੇਸ਼ ਦੇ ਲੋਕ ਸਾਰੀ ਦੁਨੀਆਂ ਦੇ ਇੱਕੋ ਜਿਹੇ ਹੁੰਦੇ ਨੇ ਜਦੋਂ ਲੋਕ ਤਕਲੀਫ਼ ਦੇ ਵਿੱਚ ਹੁੰਦੇ ਨੇ ਤੇ ਇਹ ਤਕਲੀਫ਼ ਨੂੰ ਮਹਿਸੂਸ ਕਰਨ ਵਾਲੇ ਜਿਹੜੇ ਦਿਲ ਆ ਇਹ ਹਾਕਮਾਂ ਕੋਲ ਨਹੀਂ ਹੁੰਦੇ ਗੇ ਲੋਕ ਹੀ ਲੋਕਾਂ ਦੀ ਤਕਲੀਫ਼ ਨੂੰ ਮਹਿਸੂਸ ਕਰ ਸਕਦੇ ਆ ਆ ਇੱਕ ਮੈਂ ਖਬਰ ਪੜ੍ਹ ਰਿਹਾ ਸੀ ਬਈ ਗਾਜ਼ਾ ਦੇ ਵਿੱਚ ਕਹਿੰਦੇ ਜਿੰਨਾ ਕੁ ਹੀਰੋਸ਼ੀਮਾ ਦੇ ਵਿੱਚ ਨਿਊਕਲੀਅਰ ਬੰਬ ਚਲਾ ਕੇ ਤਬਾਹੀ ਹੋਈ ਸੀ ਤੇ ਗੋਲੀ ਸਿੱਕਾ ਇਨਵਾਇਰਮੈਂਟ ਜਿੰਨਾ ਪੋਲਿਊਟ ਹੋਇਆ ਸੀ ਕਹਿੰਦੇ ਉਸ ਤੋਂ 6 ਬੰਬ ਲਾ ਲਓ ਜੀ ਭਾਵੇਂ ਨਿਊਕਲੀਅਰ ਬੰਬ ਤਾਂ ਨਹੀਂ ਸੀਗੇ ਇਹ ਵੀ ਉਦੋਂ 6 ਗੁਣਾ ਤਬਾਹੀ ਇਨਵਾਇਰਮੈਂਟ ਮੈਂ ਕਈ ਵਾਰੀ ਹੈਰਾਨ ਹੁੰਦਾ ਹੁੰਦਾ ਬਈ ਮਾੜੀ ਜੀ ਗੱਲ ਚੱਲਦੀ ਹੋਵੇ ਨਾ ਸਾਡੇ ਜਿਹੜੇ ਸਾਇੰਟਿਸਟ ਨੇ ਵਿਦਵਾਨ ਨੇ ਮਿਨਿਸਟਰ ਨੇ ਇਨਵਾਇਰਮੈਂਟ ਮਿਨਿਸਟਰ ਵੱਡੇ ਵੱਡੇ ਦੇਸ਼ਾਂ ਦੇ ਮੁਖੀ ਨੇ ਕਹਿਣਗੇ ਜੀ ਇਨਵਾਇਰਮੈਂਟ ਪੋਲਿਊਟ ਹੋ ਗਿਆ ਇਹਨਾਂ ਦਾ ਵਸ ਚੱਲੇ ਨਾ ਲੋਕਾਂ ਦੇ ਚੁੱਲ੍ਹੇ ਬਲਦੇ ਵੀ ਬੰਦ ਕਰ ਦੇਣ ਕਹਿਣ ਜੀ ਧੂੰਆਂ ਨਿਕਲਦਾ ਇਹਦੇ ਚੋਂ ਤੇ ਜਦੋਂ ਇਹ ਬੰਬ ਬੰਦੂਕਾਂ ਚਲਾਉਂਦੇ ਨੇ ਬੰਬ ਸਿੱਟਦੇ ਨੇ ਤੁਸੀਂ ਦੇਖੋ ਵੀ ਇਨਵਾਇਰਮੈਂਟ ਦਾ ਕੀ ਹਾਲ ਹੁੰਦਾ ਉਦੋਂ ਸਦੀਆਂ ਤੱਕ ਇਹ ਜਿਹੜੇ ਪੋਲਿਊਟੈਂਟਸ ਨੇ ਇਹ ਏਅਰ ਦੇ ਵਿੱਚ ਰਹਿਣੇ ਨੇ ਮਤਲਬ ਹੈਰਾਨੀ ਇਸ ਗੱਲ ਦੀ ਵੀ ਕਿਸੇ ਦੀ ਕਾਰ ਦੇ ਵਿੱਚੋਂ ਧੂੰਆਂ ਵੀ ਨਿਕਲ ਰਿਹਾ ਹੋਵੇ ਉਹਨੂੰ ਟਿਕਟ ਦੇ ਦਿੰਦੇ ਆ ਮਾੜਾ ਜਿਹਾ ਨਾ ਮੈਂ ਹਮਾਇਤ ਨਹੀਂ ਕਰ ਰਿਹਾ ਜਿਹੜੇ ਰੇਸਾਂ ਮਾਰਦੇ ਨੇ ਕਈ ਦੇਸ਼ਾਂ ਦੇ ਵਿੱਚ ਤਾਂ ਆਈਡਲਿੰਗ ਨਹੀਂ ਕਰ ਸਕਦੇ ਤੁਸੀਂ, ਕਾਰ ਆ ਜਿਹੜੀ ਇੱਕ ਦੋ ਮਿੰਟ ਤੋਂ ਬਾਅਦ ਖੜੀ ਨਹੀਂ ਕਰ ਸਕਦੇ, ਟਰੱਕ ਨਹੀਂ ਖੜਾ ਕਰ ਸਕਦੇ, ਕਹਿੰਦੇ ਜੀ ਧੂੰਆਂ ਨਿਕਲਦਾ। ਤੇ ਆਹ ਜਿਹੜਾ ਹੁਣ ਬੰਬ ਤੇ ਬੰਬ ਚਲਾਈ ਜਾਂਦੇ ਹੋ, ਇਹ ਕੀ ਨਿਕਲਦਾ? ਇਹ ਅੰਮ੍ਰਿਤ ਚੱਲ ਉੱਥੇ ਵਰਸ ਵਰਸ ਰਿਹਾ। ਹੈਰਾਨ ਆ ਇਸ ਗੱਲ ਦੇ ਉੱਤੇ, ਦੁਨੀਆਂ ਨੂੰ ਚਲਾਉਣ ਵਾਲੇ ਜਿਹੜੇ ਸ਼ਾਸਕ ਨੇ, ਰਾਜੇ ਨੇ, ਕੋਈ ਵੀ ਹੋਵੇ ਭਾਵੇਂ, ਜਿਹੜੇ ਬੰਬ ਬੰਦੂਕਾਂ ਚੱਕੀ ਫਿਰਦੇ ਨੇ, ਉਹਨਾਂ ਨੇ ਦੁਨੀਆਂ ਦਾ ਕੀ ਹਾਲ ਕਰਤਾ? ਸਤਿਆਨਾਸ ਕਰਕੇ ਰੱਖਤਾ। ਹੁਣ ਸਮੱਸਿਆ ਇਹ ਹੈ, ਜੇ ਗੱਲ ਕਰਨੀ ਹੋਵੇ ਇਜ਼ਰਾਈਲ ਤੇ ਇਰਾਨ ਦੀ, ਦੋਨੇ ਦੇਸ਼ਾਂ ਦੇ ਸ਼ਾਸਕ ਨੇ ਨਾ ਜਿਹੜੇ, ਦੋਨੇ ਦੇਸ਼ਾਂ ਨੂੰ ਚਲਾਉਣ ਵਾਲੇ ਨੇ, ਇਹ ਚਿਪਸ ਆਫ ਦਾ ਸੇਮ ਬਲੌਕ ਜਿਵੇਂ ਕਹਿੰਦੇ ਆ, ਇੱਕੋ ਥੈਲੀ ਦੇ ਚੱਟੇ ਬੱਟੇ ਨੇ। ਦੋਨਾਂ ਦੇਸ਼ਾਂ ਦੇ ਸ਼ਾਸਕਾਂ ਤੋਂ, ਰਾਜਿਆਂ ਤੋਂ ਕਹਿ ਲਓ ਜਾਂ ਪ੍ਰਧਾਨ ਮੰਤਰੀਆਂ ਤੋਂ, ਮੈਨੂੰ ਲੱਗਦਾ ਵੀ ਲੋਕ ਆ ਦੋਨਾਂ ਦੇਸ਼ਾਂ ਦੇ ਅੱਕੇ ਹੋਏ ਨੇ। ਪਰ ਲੋਕ ਤਾਂ ਵਿਚਾਰੇ ਉਹ ਜਿਵੇਂ ਕਹਿੰਦੇ ਹੁੰਦੇ ਆ ਸੈਂਡਵਿਚ ਦੇ ਵਿੱਚ ਪੀਸੇ ਜਾ ਰਹੇ ਨੇ। ਇਜ਼ਰਾਈਲ ਦਾ ਤਾਂ ਤੁਹਾਨੂੰ ਪਤਾ, ਆਪਾਂ ਗੱਲ ਕਰਦੇ ਨੇ, ਕਈ ਲੋਕਾਂ ਨੂੰ ਨਾ ਇਰਾਨ ਦੇ ਨਾਲ ਬਹੁਤ ਹਮਦਰਦੀ ਹੁੰਦੀ ਹੈ। ਜਿਹੜੇ ਦੋਸਤੋ ਗੱਲ ਅਸਲ ਦੇ ਵਿੱਚ ਇਵੇਂ ਆ, ਹੋ ਸਕਦਾ ਤੁਹਾਡਾ ਮੇਰੇ ਨਾਲ ਵਿਰੋਧ ਹੋਵੇ, ਜਿਹੜਾ ਵੀ ਦੇਸ਼ ਧਾਰਮਿਕ ਕੱਟੜਵਾਦ ਦੀਆਂ ਨਿਉਆਂ ਦੇ ਉੱਤੇ ਸਰਕਾਰ ਬਣੀ ਹੁੰਦੀ ਹੈ ਨਾ ਜਿਹੜੇ ਦੇਸ਼ ਦੀ, ਉਹ ਦੇਸ਼ ਦੇ ਲੋਕ ਨਾ ਸੁਖੀ ਤੇ ਖੁਸ਼ ਨਹੀਂ ਰਹਿ ਸਕਦੇ ਗੇ। ਪਰ ਇਸ ਦੇ ਬਾਵਜੂਦ ਵੀ ਕਿਸੇ ਵੀ, ਕੋਈ ਵੀ ਜਿਹੜਾ ਦੇਸ਼ ਆ ਨਾ, ਉਹਦੀ ਸਰਕਾਰ ਜਿਹੋ ਜਿਹੀ ਮਰਜ਼ੀ ਹੋਵੇ, ਮਾੜੀ ਹੋਵੇ, ਨਕੰਮੀ ਹੋਵੇ, ਡਿਕਟੇਟਰ ਹੋਵੇ, ਉਸ ਦੇਸ਼ ਦੇ ਲੋਕਾਂ ਦਾ ਹੀ ਮੁੱਢਲਾ ਹੱਕ ਹੁੰਦਾ ਤੇ ਉਸ ਦੇਸ਼ ਦੇ ਲੋਕਾਂ ਨੂੰ ਹੀ ਹਿੰਮਤ ਕਰਕੇ ਉਹਨੂੰ ਬਦਲਣਾ ਪੈਂਦਾ। ਜੇ ਬਾਹਰੋਂ ਆ ਕੇ ਕੋਈ ਦਖਲਅੰਦਾਜ਼ੀ ਕਰੇ, ਉਹ ਵੀ ਮਾੜੀ ਹੁੰਦੀ ਹੈ। ਇਹਨਾਂ ਦਾ ਕੌਨਫਲਿਕਟ ਬਹੁਤ ਦੇਰ ਤੋਂ ਚੱਲ ਰਿਹਾ। ਇਜ਼ਰਾਈਲ ਕਹਿੰਦਾ ਵੀ ਤੁਸੀਂ ਬੰਬ ਬਣਾ ਰਹੇ ਹੋ, ਸਾਡੇ ਲਈ ਬੰਬ ਖਤਰਾ, ਬਈ ਜਿਹੜੇ ਤੁਸੀਂ ਬੰਬ ਬਣਾਏ ਆ ਉਹਨੂੰ ਡਿਉੜੀਆਂ ਵਾਂਗੂ ਚੱਟਦੇ ਹੋ, ਉਹ ਵੀ ਖਤਰਾ ਹੀ ਆ ਲੋਕਾਂ ਲਈ। ਸਾਰੀ ਦੁਨੀਆਂ ਦੇ ਸਾਹਮਣੇ ਸਾਫ ਸਪਸ਼ਟ ਸੱਚ ਆ ਬਈ, ਇਰਾਕ ਦੀ ਬਰਬਾਦੀ, ਸੀਰੀਆ ਦੀ ਬਰਬਾਦੀ, ਲਿਬੀਆ ਦੀ ਬਰਬਾਦੀ, ਉਹ ਕਿਵੇਂ ਹੋਈ ਹੈ ਹਨਾ। ਇਰਾਕ ਕੋਲੇ ਵੀ ਕਿਹਾ ਗਿਆ ਵੈਪਨਸ ਆਫ ਮਾਸ ਡਿਸਟਰਕਸ਼ਨ, ਇਰਾਨ ਦੇ ਉੱਤੇ ਵੀ ਬਹਾਨਾ ਲੱਭਿਆ ਜਾ ਰਿਹਾ ਸੀ, ਬਾਵਜੂਦ ਇਸ ਦੇ ਕਿ ਇਰਾਕ ਦੇ ਹਾਕਮ ਵੀ ਨਿਕੰਮੇ ਨੇ ਹਨਾ। ਪਰ ਸਮੱਸਿਆ ਇਹ ਹੈ ਜੀ, ਹੁਣ ਲੋਕ ਪਿਸ ਰਹੇ ਨੇ ਵਿਚਾਰੇ, ਤਹਿਰਾਨ ਛੱਡ ਕੇ ਭੱਜ ਰਹੇ ਨੇ, ਬੰਬਾਰੀ ਹੋ ਰਹੀ ਹੈ ਉਧਰੋਂ, ਇਰਾਨ ਆ ਜਿਹੜਾ ਉਹ ਹਮਲੇ ਕਰ ਰਿਹਾ, ਉਹ ਵੀ ਲੋਕਾਂ ਤੇ ਹੋ ਰਹੇ ਨੇ, ਆਮ ਲੋਕ ਮਰ ਰਹੇ ਨੇ, ਆਮ ਲੋਕ ਆ ਜਿਹੜੇ ਉਹ ਹੀ ਮਰ ਰਹੇ ਨੇ ਸਾਰੇ ਪਾਸੇ। ਇਹ ਸਮੱਸਿਆ ਜੀ ਇਸ ਦੌਰ ਦੇ ਵਿੱਚ ਆਪਾਂ ਰਹਿ ਰਹੇ ਹਾਂ। ਉਧਰੋਂ ਜ਼ੈਲੈਂਸਕੀ ਡਰਾਮੇਬਾਜ਼ ਆ ਗਿਆ ਜੀ ਇੱਥੇ G7 ਦੇ ਵਿੱਚ, ਉਹ ਕਾਰਨੀ ਸਾਹਿਬ ਨੂੰ ਪੜੋਸ ਪੜੋਸ ਕੇ ਪਤਾ ਨਹੀਂ, ਕਹਿੰਦੇ $2 billion ਦੀ ਕਾਰਨੀ ਸਾਹਿਬ ਕਹਿੰਦੇ ਮਦਦ ਕਰਾਂਗੇ। ਮਾੜੀ ਗੱਲ ਆ, ਸਾਡੇ ਆਪਦੇ ਦੇਸ਼ ਦਾ ਮਾੜਾ ਹਾਲ ਹੋਇਆ ਹੋਇਆ, ਕਿਸੇ ਨੂੰ ਮਦਦ ਕਰਨੀ, ਪ੍ਰਧਾਨ ਮੰਤਰੀ ਜੀ ਦਾ ਫੈਸਲਾ ਕਿਸੇ ਨੂੰ ਚੰਗਾ ਲੱਗੇ ਮਾੜਾ ਲੱਗੇ, ਪਰ ਜੇ ਇਹਨੂੰ ਗੌਰ ਨਾਲ ਵੇਖੋਗੇ, ਇਹਨੂੰ ਲੌਜੀਕਲੀ ਇਹਨੂੰ ਸੋਚੋਗੇ ਨਾ, ਬਈ ਆਪਦੇ ਦੇਸ਼ ਦੀ ਇਕਾਨਮੀ ਦਾ ਬੁਰਾ ਹਾਲ ਆ, ਲੋਕਾਂ ਦੇ ਪਤਾ ਨਹੀਂ ਸ਼ਾਮ ਨੂੰ ਚੁੱਲ੍ਹਿਆਂ ਦੇ ਵਿੱਚ ਰੋਟੀ ਬਲਦੀ ਆ ਕਿ ਅੱਗ ਬਲਣੀ ਆ ਕਿ ਨਹੀਂ ਬਲਣੀ, ਲੋਕਾਂ ਨੇ ਆਪਦੇ ਖਰਚੇ ਘਟਾਏ ਹੋਏ ਨੇ, ਘਰਾਂ ਦੇ ਖਰਚੇ ਤੁਰ ਨਹੀਂ ਰਹੇ, ਜੌਬਸ ਹੈ ਨਹੀਂ, ਤੇ ਉਧਰੋਂ ਭਾਂਡਾ ਜਿਹੜਾ ਡਰਾਮੇਬਾਜ਼ ਇਹ ਜ਼ੈਲੈਂਸਕੀ, ਰਸ਼ੀਆ ਵੀ ਹੋ ਜਾਈ ਆ, ਪੂਤਨ ਵੀ ਹੋ ਜਾਈ ਆ, ਸਾਰੀ ਦੁਨੀਆਂ ਮਤਲਬ ਡਰਾਮੇਬਾਜ਼ਾਂ ਦੀ ਇਕੱਠੀ ਹੋਈ ਹੋਈ ਆ, ਪਰ ਇਹ ਆ ਵੀ ਪਹਿਲਾਂ ਮਦਦ ਬਹੁਤ ਕਰਤੀ। ਇੰਟਰਨੈਸ਼ਨਲ ਲੈਵਲ ਤੇ ਜਿਹੜੇ ਇਹ ਗੱਠਜੋੜ ਬਣਦੇ ਨੇ, ਮੈਨੂੰ ਇਹਨਾਂ ਦੀ ਸਮਝ ਨਹੀਂ ਲੱਗਦੀ ਕਿ ਆਪੋ ਆਪਣੇ ਦੇਸ਼ ਦੀ ਟੇਕ ਕੇਅਰ ਕਰੋ। ਉਧਰੋਂ ਟਰੰਪ ਸਾਹਿਬ ਕਹੀ ਜਾਂਦੇ ਆ, ਕਹਿੰਦੇ ਜੀ ਅਸੀਂ ਜੀ ਅੱਗੋ ਆਹ ਡੋਮ ਬਣਾ ਦੇਣਾ, ਇੱਕ ਮਿਜ਼ਾਈਲ ਨਹੀਂ ਹਿੱਟ ਕਰੂਗੀ, ਆਹ ਨਹੀਂ ਹੋਊਗਾ, ਉਹ ਨਹੀਂ ਹੋਊਗਾ, ਸਾਡੇ ਨਾਲ ਆ ਜੋ ਹਨਾ। ਹਥਿਆਰ ਜ਼ਰੂਰੀ ਨੇ ਕਿ ਰੁਜ਼ਗਾਰ ਜ਼ਰੂਰੀ ਆ? ਬੰਦੇ ਦੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਕਿ ਹਥਿਆਰ ਬਣਾ ਕੇ ਇੱਕ ਦੂਜੇ ਨੂੰ ਮਾਰਨਾ? ਸਿਆਣੇ ਲੋਕਾਂ ਨੇ ਤਾਂ ਬਹੁਤ ਦੇਰ ਤੋਂ, ਜਦੋਂ ਤੋਂ ਨਿਊਕਲੀਅਰ ਬੰਬ ਆ ਜਿਹੜਾ ਉਹਦੀ ਖੋਜ ਹੋਈ ਆ, ਉਸ ਵੇਲੇ ਤੋਂ ਕਿਹਾ ਹੋਇਆ ਵੀ ਇਹ ਜਿਹੜੇ ਹਥਿਆਰਾਂ ਦਾ ਰਸਤਾ ਨਾ ਇਹ ਬੰਦ ਹੋਣਾ ਚਾਹੀਦਾ, ਰਲ ਮਿਲ ਕੇ ਤਰੱਕੀ ਕਰਨੀ ਚਾਹੀਦੀ ਆ, ਕੋਆਪਰੇਸ਼ਨ ਦੇ ਨਾਲ ਦੁਨੀਆਂ ਅੱਗੇ ਵਧਣੀ ਚਾਹੀਦੀ ਆ। ਪਰ ਕੌਨਫਲਿਕਟ ਹੀ ਇੰਨਾ ਜੀ ਦੁਨੀਆਂ ਦੇ ਵਿੱਚ, ਪਹਿਲਾਂ ਕਿੰਨੇ ਸਾਲ ਕਿੰਨੇ ਦਹਾਕੇ ਆ ਜਿਹੜਾ ਰਸ਼ੀਆ ਤੇ ਅਮਰੀਕਾ ਦਾ ਕੌਨਫਲਿਕਟ ਚੱਲਦਾ ਰਿਹਾ, ਫਿਰ ਉਸ ਤੋਂ ਪਹਿਲਾਂ ਜਿਹਨੂੰ ਠੰਡੀ ਜੰਗ ਕਿਹਾ ਜਾਂਦਾ ਸੀ, ਫਿਰ ਉਹ ਜੰਗ ਖਤਮ ਹੋਈ, ਫਿਰ ਅਮਰੀਕਾ ਇਹ ਸਮਝਣ ਲੱਗ ਗਿਆ ਵੀ ਮੈਂ ਹੀ ਇੱਕੋ ਭੋਲ ਹਾਂ ਧਰਤੀ ਦਾ, ਬਸ ਮੇਰੇ ਦੁਆਰੇ ਦੁਨੀਆਂ ਘੁੰਮੀ ਜਾਵੇ। ਕਈ ਦੇਸ਼ਾਂ ਦੇ ਵਿੱਚ ਬਗਾਵਤਾਂ ਦੱਸਿਆ ਜਾਂਦਾ ਵੀ ਏਜੰਸੀਜ਼ ਕਰਾਉਂਦੀਆਂ ਹੁੰਦੀਆਂ ਸੀ ਆਪਣੇ ਬਿਜ਼ਨਸ ਇੰਟਰਸਟ ਦੇਖਣ ਦੇ ਲਈ, ਹਕੂਮਤਾਂ ਬਦਲੀਆਂ ਜਾਂਦੀਆਂ, ਦੇਸ਼ਾਂ ਚ ਗੜਬੜ ਕਰਾ ਦਿੱਤੀ ਜਾਂਦੀ ਹੈ, ਸਿੱਧੇ ਹਮਲੇ ਕਰ ਦਿੱਤੇ ਜਾਂਦੇ ਨੇ, ਦੇਸ਼ ਦੀ ਇਕਾਨਮੀ ਪ੍ਰਭਾਵਿਤ ਹੁੰਦੀ ਹੈ। ਹੁਣ ਵੀ ਸਾਰੀ ਦੁਨੀਆਂ ਸੰਕਟ ਦੇ ਵਿੱਚ ਹੈ ਜੀ, ਇਕਨੋਮਿਕ ਸੰਕਟ, ਫਾਈਨੈਂਸ਼ੀਅਲ ਟ੍ਰਬਲ ਸਾਰੀ ਦੁਨੀਆਂ ਦੇ ਵਿੱਚ ਆਈਆਂ ਹੋਈਆਂ ਨੇ, ਜੰਗ ਆ ਜਿਹੜੀ ਇਹ ਵੱਧਦੀ ਹੈ ਜੀ ਅੱਗੇ, ਤੇ ਇਹਦੇ ਨਾਲ ਹੋ ਸਕਦਾ ਕਿ ਤੇਲ ਦੀ ਜਿਹੜੀ ਪ੍ਰੋਬਲਮ ਆ, ਗੈਸ ਦੀ ਪ੍ਰੋਬਲਮ ਆ ਜੇ। ਹਾਲਾਂਕਿ ਗੈਸ ਦੇ ਤੇ ਤੇਲ ਦੇ ਭੰਡਾਰ ਹੋਰ ਦੇਸ਼ਾਂ ਕੋਲ ਵੀ ਬਹੁਤ ਵੱਡੇ ਨੇ, ਪਰ ਫਿਰ ਵੀ ਮਤਲਬ ਸਮੱਸਿਆ ਜਿਹੜੀ ਆ ਸਕਦੀ ਆ, ਉਹਦੇ ਨਾਲ ਫਿਰ ਨਜਿੱਠਣਾ ਪੈਣਾ, ਚੀਜ਼ਾਂ ਫਿਰ ਮਹਿੰਗੀਆਂ ਹੋਣਗੀਆਂ। ਇਹ ਕੁਛ ਦੁਨੀਆਂ ਦੇ ਵਿੱਚ ਚੱਲ ਰਿਹਾ ਦੋਸਤੋ, ਤੇ ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ, ਕਿਸੇ ਨੂੰ ਆਪਦਾ ਘਰ ਛੱਡ ਕੇ ਜਾਣਾ ਪਵੇ, ਬੱਚੇ ਆ ਜਿਹੜੇ, ਔਰਤਾਂ, ਬਜ਼ੁਰਗ, ਹਸਪਤਾਲਾਂ ਦੇ ਵਿੱਚ ਕੀ ਦੁਰਦਸ਼ਾ ਹੋਈ ਆ ਤੁਸੀਂ ਦੇਖਦੇ ਹੋ ਜਿੱਥੇ ਬੰਬ ਚੱਲਦੇ ਨੇ, ਹਨਾ। ਕਿਸੇ ਵਿਦਵਾਨ ਨੇ ਕਿਹਾ ਬਈ ਮਨੁੱਖ ਨੇ ਇਤਿਹਾਸ ਤੋਂ ਇਹ ਸਿੱਖਿਆ ਕਿ ਮਨੁੱਖ ਨੇ ਇਤਿਹਾਸ ਤੋਂ ਕੁਝ ਵੀ ਨਹੀਂ ਸਿੱਖਿਆ। ਲਾ ਲਓ ਅੰਦਾਜ਼ਾ ਹੁਣ ਤੁਸੀਂ ਜਿਹੜੇ ਫਿਲਾਸਫਰ ਨੇ ਕਿਵੇਂ ਗੱਲ ਕਰਦੇ ਨੇ। ਮਨੁੱਖ ਨੇ ਹਿਸਟਰੀ ਤੋਂ ਇਹ ਸਿੱਖਿਆ ਕਿ ਮਨੁੱਖ ਨੇ ਹਿਸਟਰੀ ਤੋਂ ਕੁਝ ਵੀ ਨਹੀਂ ਸਿੱਖਿਆ, ਹੈਨਾ। ਮਤਲਬ ਹੁਣ ਤੁਸੀਂ ਇਹਦਾ ਆਪੇ ਸਮਝ ਲਿਆ ਜੀ ਆਨਸਰ, ਧਿਆਨ ਨਾਲ ਸਮਝੋ ਬਸ, ਮੈਂ ਤੀਜੀ ਵਾਰੀ ਰਿਪੀਟ ਕਰ ਦਿੰਦਾ। ਮਨੁੱਖ ਨੇ ਹਿਸਟਰੀ ਤੋਂ ਇਹ ਸਿੱਖਿਆ ਕਿ ਮਨੁੱਖ ਨੇ ਹਿਸਟਰੀ ਤੋਂ ਕੁਝ ਵੀ ਨਹੀਂ ਸਿੱਖਿਆ, ਮਤਲਬ ਅਸੀਂ ਇਤਿਹਾਸ ਤੋਂ ਕੁਝ ਨਹੀਂ ਸਿੱਖਿਆ। ਲੜਾਈਆਂ ਕਿਸੇ ਮਸਲੇ ਦਾ ਹੱਲ ਨਹੀਂ। ਆ G7 ਇਕੱਠਾ ਹੋਇਆ ਹੋਇਆ, ਇਕੱਠੇ ਹੋਏ ਹੋਏ ਨੇ, ਕਿਤੇ ਜਿਹੜੇ ਦੂਸਰੇ ਨੇ ਵਰਲਡ ਲੈਵਲ ਤੇ ਜਿਹੜੀ ਆਰਗੇਨਾਈਜੇਸ਼ਨ ਆ ਇਕੱਠੀ, UN, ਉਹ ਇਕੱਠੇ ਹੁੰਦੇ ਨੇ। ਜਾਣੀ ਪਹਿਲਾਂ ਲੋਕ ਨੇ ਜਿਹੜੇ ਉਹ ਛੋਟੇ ਲੈਵਲ ਤੇ ਗਵਰਨਮੈਂਟ ਚੁਣਦੇ ਨੇ, ਫਿਰ ਸਿਆਣੇ ਹੋ ਕੇ ਆਪਦੇ ਦੇਸ਼ ਪ੍ਰਧਾਨ ਮੰਤਰੀ ਤੇ ਹੋਰ ਮਿਨਿਸਟਰ ਸੁਣਦੇ ਨੇ, ਚੁਣਦੇ ਨੇ, ਫਿਰ ਉਹ ਦੁਨੀਆਂ ਦੇ ਸਿਆਣੇ ਲੋਕ ਇਕੱਠੇ ਹੁੰਦੇ ਨੇ ਉੱਥੇ, ਤੇ ਉੱਥੇ ਇਹ ਕਾਵਾਂ ਕੁੱਕੜਾਂ ਵਾਂਗੂ ਲੜਦੇ ਨੇ ਆਪਸ ਵਿੱਚ ਦੀ। ਕੋਈ ਕਹਿੰਦਾ ਮੈਂ ਵੀਟੋ ਪਾਵਰ ਕਰ ਦੂ, ਕੋਈ ਕਹਿੰਦਾ ਤੇਰਾ ਮੂੰਹ ਇਹੋ ਜਿਹਾ, ਕੋਈ ਕਹਿੰਦਾ ਤੇਰਾ ਦੇਸ਼ ਇਹੋ ਜਿਹਾ, ਕੋਈ ਕਹਿੰਦਾ ਮੈਂ ਬੰਬ ਚਲਾ ਦੂ, ਕੋਈ ਕਹਿੰਦਾ ਮੈਂ ਸੀਜ਼ ਫਾਇਰ ਜਿਹੜੀ ਉਹ ਹੋਣ ਨਹੀਂ ਦੇਣੀ। ਤੇ ਬੱਚੇ ਨੂੰ ਅਸੀਂ ਕੀ ਸਿਖਾਉਂਦੇ ਆ? ਬੱਚਿਓ, ਗੱਲਬਾਤ ਆ ਜਿਹੜੀ ਡਾਇਲੋਗ ਰਾਹੀਂ ਬੈਠ ਕੇ ਹੱਲ ਕਰਨੀ ਚਾਹੀਦੀ ਆ। ਹਾਸਾ ਆਉਂਦਾ ਹੁੰਦਾ ਮੈਨੂੰ ਬਈ, ਦੁਨੀਆਂ ਸਿਆਣੀ ਹੋ ਗਈ, 8 ਬਿਲੀਅਨ ਲੋਕਾਂ ਦੇ ਵਿੱਚੋਂ ਆ 200 ਦੇਸ਼ ਆ ਆਪਦੇ ਚੋਂ ਸਿਆਣੇ ਬੰਦੇ ਚੁਣ ਕੇ ਭੇਜਦੇ ਨੇ। ਉਹ ਸਿਆਣੇ ਬੰਦੇ ਕਿਸੇ ਮਸਲੇ ਦਾ ਹੱਲ ਨਹੀਂ ਕਰ ਸਕਦੇ, ਕੋਈ ਵੀ ਹੱਲ ਨਹੀਂ ਕਰ ਸਕਦੇ, 70-80 ਸਾਲਾਂ ਤੋਂ ਮਸਲੇ ਉਵੇਂ ਹੀ ਲਟਕੀ ਜਾਂਦੇ ਨੇ। ਇੰਡੀਆ ਵਾਲੇ ਆਪਣੀ ਡਫਲੀ ਵਜਾਈ ਜਾਂਦੇ, ਮੋਦੀ ਸਾਹਿਬ, ਮੁਸਲਿਮ ਕੰਟਰੀਜ਼ ਆਪਣੀ ਡਫਲੀ ਵਜਾਈ ਜਾਂਦੇ ਆ, ਇਜ਼ਰਾਈਲ ਡਾਂਗ ਚੱਕੀ ਖੜਾ, ਅਮਰੀਕਾ ਜਿਹੜਾ ਉਹ ਮਤਲਬ ਜਿਵੇਂ ਕਹਿੰਦੇ ਆ ਨਾ ਆਪਣੇ ਪੰਜਾਬੀ ਚ ਕਹਾਵਤ ਆ ਵੀ ਹਰੇਕ ਮਸਲੇ ਲਈ ਕਹਿੰਦੇ ਕੋਈ ਗਿੱਦੜ ਸਿੰਘੀ ਹੁੰਦੀ ਆ ਕਿ ਨਹੀਂ, ਅਮਰੀਕਾ ਕਹਿੰਦਾ ਵੀ ਹਰੇਕ ਮਸਲਿਆਂ ਦੀ ਗਿੱਦੜ ਸਿੰਘੀਆਂ ਸਾਡੇ ਕੋਲ ਹੀ ਆ, ਬਸ ਸਾਡੀ ਗੱਲ ਮੰਨ ਲਓ। ਇਹ ਹਾਲ ਆ ਜੀ ਦੁਨੀਆਂ ਦਾ ਦੋਸਤੋ। ਆਪਾਂ ਇਹ ਕਰਦੇ ਆ, ਆਪਾਂ ਪਹਿਲਾਂ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ ਤੇ ਫਿਰ ਆਪਾਂ ਹੋਰ ਗੱਲਾਂ ਕਰਾਂਗੇ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਈਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਈਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154 6473888-1154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
HK Tire Center to cars and trucks pe brand new ya old tires le sakde ho.
BF Quadridge, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 6472956400. HK Tire Center.
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਅਮਨਦੀਪ ਕਪਲਾ ਜੀ, ਆਸਰਾ ਲੋਇਰਸ ਵਾਲੇ, 905-456-2020 ਇਹਨਾਂ ਦਾ ਨੰਬਰ ਆ, 9054562020। ਰੀਅਲ ਸਟੇਟ ਦੀ ਕਲੋਜ਼ਿੰਗ ਹੈਗੀ ਆ ਤੁਹਾਡੀ, ਕੋਈ ਘਰ ਲਿਆ ਪ੍ਰਾਪਰਟੀ ਲਈ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਆ, ਕੋਈ ਕੌਂਡੋ ਲਈ ਆ, ਕੋਈ ਵੈਸੇ ਡੀਲ ਕੀਤੀ ਆ, ਤੁਸੀਂ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਵਾਉਣਾ, ਰੀਅਲ ਸਟੇਟ ਸਬੰਧੀ ਕੋਈ ਵੀ ਜਾਣਕਾਰੀ ਲੈਣੀ ਆ, ਕੋਈ ਮਤਲਬ ਤੁਸੀਂ ਰਾਇ ਲੈਣੀ ਆ, ਓਪੀਨੀਅਨ ਲੈਣਾ ਵਕੀਲ ਤੋਂ, ਤੇ ਫਿਰ ਇਹ ਮਾਹਰ ਵਕੀਲ ਨੇ ਜੀ ਅਮਨਦੀਪ ਕਪਲਾ ਜੀ। 9054562020 9054562020 ਤੇ ਕਾਲ ਕਰ ਲਿਓ। ਕਲੋਜ਼ਿੰਗ ਵਾਲੇ ਦਿਨ ਕਾਫੀ ਸਾਰੀਆਂ ਪ੍ਰੋਬਲਮਸ ਆ ਜਾਂਦੀਆਂ, ਬਾਇਰ ਸੈਲਰ ਦੇ ਮਨ ਤੇ ਬੋਝ ਹੁੰਦਾ, ਫਿਕਰ ਹੁੰਦਾ, ਚਿੰਤਾ ਹੁੰਦੀ ਆ ਵੀ ਪਤਾ ਨਹੀਂ ਕਲੋਜ਼ਿੰਗ ਹੋਊ ਜਾਂ ਨਾ ਹੋਊ। ਕਈ ਵਾਰੀ ਨਹੀਂ ਵੀ ਹੁੰਦੀ ਜੀ, ਤੁਹਾਡਾ ਵਕੀਲ ਆ ਜਿਹੜਾ ਇਹਨੂੰ ਬੜਾ ਸੋਲਿਡ ਸਟੈਂਡ ਲੈਣਾ ਪੈਂਦਾ ਜੀ, ਇਸ ਕਰਕੇ ਮਾਹਰ ਵਕੀਲ ਕੋਲ ਹੀ ਜਾਇਆ ਕਰੋ। ਕੱਚੇ ਪਿੱਲੇ ਵਕੀਲ ਵੀ ਹੁੰਦੇ ਨੇ ਵੈਸੇ ਕਿ ਡਿਗਰੀਆਂ ਸਾਰਿਆਂ ਨੇ ਚੱਕੀਆਂ ਹੁੰਦੀਆਂ, ਤੇ ਇਸ ਕਰਕੇ ਤੁਸੀਂ ਜੀ ਜਿਹੜਾ ਕਿਸੇ ਵੀ ਕੰਮ ਚ ਮੁਹਾਰਤ ਰੱਖਦਾ ਐਕਸਪਰਟ ਬੰਦਾ ਉਹਦੇ ਕੋਲ ਜਾਓ। ਇਹ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਇਸ ਕਰਕੇ ਅਸੀਂ ਇਹਨਾਂ ਦਾ ਨਾਂ ਰਿਕਮੈਂਡ ਕਰਦੇ ਹਾਂ। 905-456-2020 ਤਾਲਮੇਲ ਕਰ ਲਓ ਇਹਨਾਂ ਨੂੰ। ਸਾਡੇ ਨਾਲ ਇੱਕ ਕਾਲਰ ਨੇ ਜੀ, ਆਪਾਂ ਉਹਨਾਂ ਦੀ ਗੱਲ ਸੁਣ ਲੈਂਦੇ ਹਾਂ ਪਹਿਲਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ, ਸਤਿ ਸ਼੍ਰੀ ਅਕਾਲ।
ਬ੍ਰਾਂਡ ਜੀ ਸਤਿ ਸ਼੍ਰੀ ਅਕਾਲ ਜੀ,
ਸਤਿ ਜੀ ਠੀਕ ਠਾਕ ਹੋ?
ਬਹੁਤ ਵਧੀਆ ਵਧੀਆ। ਬ੍ਰਾਂਡ ਜੀ ਇੱਕ ਹਿੰਦੀ ਦਾ ਬਹੁਤ ਹੀ ਪਿਆਰਾ ਮੁਹਾਵਰਾ, ਪ੍ਰਭੂਪਤੀ ਰੀਤ ਸਦਾ ਚਲੀ ਆਈ, ਪ੍ਰਾਣ ਜਾਈ ਪ੍ਰਵਚਨ।
ਹਾਂਜੀ ਹਾਂਜੀ,
ਇਹ ਪ੍ਰੋਮਿਸ ਜਿਹੜਾ ਕੀਤਾ ਹੋਇਆ ਇਰਾਨ ਨੇ, ਜਦੋਂ ਵੀ ਸਾਡੀ ਪੇਸ਼ ਗਈ, ਜਦੋਂ ਵੀ ਸਾਡੇ ਕੋਲ ਨਾ ਪਾਵਰ ਹੋਈ, ਅਸੀਂ ਇਜ਼ਰਾਈਲ ਨੂੰ ਤਬਾਹ ਕਰਾਂਗੇ ਹੀ ਕਰਾਂਗੇ। ਤਬਾਹ ਨਹੀਂ, ਉਹਨੂੰ ਉਸ ਦੁਨੀਆ ਦੇ ਨਕਸ਼ੇ ਤੋਂ ਮਿਟਾ ਦਿਆਂਗੇ, ਉਹਨੇ ਇਹਦੇ ਚ ਕੋਈ ਲਕੋਰ ਨਹੀਂ ਰੱਖਿਆ।
ਗਲਤ ਅਪਰੋਚ ਆ ਜੀ, ਕਿਸੇ ਵੀ ਦੇਸ਼ ਦੀ ਜੇ ਅਪਰੋਚ ਇਸ ਤਰ੍ਹਾਂ ਲੈਂਦਾ ਬਹੁਤ ਗਲਤ ਆ ਜੀ।
ਉਹ ਤਾਂ ਚਲੋ ਗਲਤ ਆਪਾਂ ਕਹਾਂਗੇ ਉਹਨੂੰ, ਪਰ ਮਤਲਬ ਮੈਂ ਕਹਿਣ ਦਿਆਂ ਜਿਹੜੇ ਮੁੱਲਾ ਆ ਉਹਨਾਂ ਦੀ ਇੱਕ ਸਿਫਤ ਜ਼ਰੂਰ ਕਰਨੀ ਬਣਦੀ, ਉਹ ਝੂਠ ਨਹੀਂ ਬੋਲਦੇ, ਕਦੇ ਬਲਾਫ ਨਹੀਂ ਕਰਦੇ ਹੈਗੇ। ਜੋ ਉਹਨਾਂ ਨੇ ਕਰਨਾ ਉਹ ਕਰੀ ਜਾਂਦੇ, ਸਿਰਫ ਇੰਨਾ ਕੁ ਉਹਨਾਂ ਨੇ ਲਕੋਰ ਰੱਖਿਆ ਵੀ ਜਿਹੜਾ ਅਸੀਂ ਜਿਹੜਾ ਨਿਊਕਲੀਅਰ ਬੰਬ ਬਣਾ ਰਹੇ ਸੀ ਸਿਰਫ ਸਿਵਿਲੀਅਨ ਵਾਸਤੇ, ਉਹਦੀ ਜਿਹੜਾ ਪ੍ਰੋਗਰਾਮ ਰੱਖਿਆ ਹੈ ਜਿਹੜਾ ਕਿ ਗਲਤ ਆ। UNO ਏਜੰਸੀਆਂ ਨੇ ਸਾਰਿਆਂ ਨੇ ਇਸ ਹਿਸਾਬ ਕਿਤਾਬ ਲਾ ਲਿਆ ਕਿ ਵਾਕਈ ਜਿਹੜਾ ਆ ਇਹ ਨਿਊਕਲੀਅਰ ਬੰਬ ਬਣਾਉਣ ਦੇ ਉੱਤੇ ਲੱਗੇ ਹੋਏ ਆ। ਹਾਂਜੀ, ਜਿਹੜੀਆਂ ਨਾ ਮਿਸਾਇਲਾਂ ਹੁਣ ਰਿਸਪੋਂਸ ਦੇ ਵਿੱਚ ਸਿੱਟੀਆਂ, ਇਹਨਾਂ ਦੀ ਇੱਕ ਮਿਸਾਇਲ ਸਿੱਧੀ ਜਿਹੜੀ ਡਿਫੈਂਸ ਮਿਨਿਸਟਰੀ ਆ ਉਹਦੇ ਵਿੱਚ ਇਹ ਮਾਰਚ ਸਫਲ ਹੋ ਗਿਆ। ਇਰਾਨੀਆਂ ਨੇ ਕੋਈ ਟੈਕਨੋਲੋਜੀ ਹੈਗੀ ਪਿੱਛੇ, ਇਹਨਾਂ ਦੀ ਪੂਰੀ ਰਸ਼ੀਆ ਦੀ ਬੈਕਿੰਗ, ਚਾਈਨਾ ਦੀ ਬੈਕਿੰਗ ਹੈ, ਨੋ ਡਾਊਟ ਫੋਰ ਇਟ, ਟੈਕਨੋਲੋਜੀ ਪੱਖੋਂ ਵੀ ਹਰ ਇੱਕ ਪੱਖੋਂ। ਤੇ ਇਹ ਤੋਂ ਇਹ ਹਿਸਾਬ ਲੱਗਦਾ ਕਿ ਜੇ ਇਹਨਾਂ ਕੋਲ ਇੱਕ ਦੋ ਨਿਊਕਲੀਅਰ ਬੰਬ ਹੁੰਦੇ ਤੇ ਗਿਆ ਸੀ ਨਾ ਇਜ਼ਰਾਈਲ, ਆਪਣਾ ਪ੍ਰੋਮਿਸ ਕਰ ਗਿਆ ਸੀ ਨਾ ਪੂਰਾ ਐਨ ਪੱਕਾ। ਹਾਂਜੀ, ਜਿਹੜਾ ਇਹਨਾਂ ਦੇ ਜੇ ਕੰਪੈਰੀਜ਼ਨ ਕਰਨਾ ਹੋਵੇ ਇਜ਼ਰਾਈਲ ਦੀ, ਇਹ ਆ ਚਲੋ ਉਹ ਗਵਰਨਮੈਂਟ ਇਸ ਵੇਲੇ ਜਿਹੜੀ ਆ ਉਹਦੇ ਹੱਕ ਵਿੱਚ ਕੋਈ ਨਹੀਂ ਹੈਗਾ। ਜ਼ਾਇਨਿਸਟ ਜਾਂ ਜਿਹੜੇ ਜਿਊ ਲੋਕ ਹੈ, ਇਹ ਵੀ ਦੋ ਤਰ੍ਹਾਂ ਦੇ ਲੋਕ ਹੈ। ਇੱਕ ਜਿਹੜਾ ਗਰੁੱਪ ਹੈ ਉਹਨੇ ਦੂਸਰੇ ਗਰੁੱਪ ਨੂੰ ਜਿਹੜਾ ਕਿ ਆਮ ਪਬਲਿਕ ਅਸੀਂ ਕਹਿ ਸਕਦੇ ਉਹਨੂੰ ਹਾਈਜੈਕ ਕੀਤਾ ਹੋਇਆ।
ਬਿਲਕੁਲ, ਉਹ ਅੰਦਰ ਵੀ ਪ੍ਰੋਟੈਸਟ ਹੋ ਰਹੇ ਆ ਜੀ। ਬਿਲਕੁਲ, ਤਲ ਅਵੀਵ ਦੇ ਵਿੱਚ ਕਾਫੀ ਪ੍ਰੋਟੈਸਟ ਹੁੰਦੇ ਨੇ ਇਹਦੇ ਖਿਲਾਫ਼।
ਉਹ ਤਾਂ ਹੈ ਹੀ ਆ, ਕਿਉਂਕਿ ਇਹਨਾਂ ਦੇ ਕੰਟਰੋਲ ਵਿੱਚ ਹੈ। ਦੂਜੇ ਪਾਸੇ ਫਿਰ ਪਬਲਿਕ ਇਹ ਵੀ ਕਹਿੰਦੀ ਆ ਨਾ ਕਿ ਜਿਸ ਵੇਲੇ ਸਿਕਿਉਰਿਟੀ ਲੋੜ ਪੈਂਦੀ ਉਹਨਾਂ ਦੇ ਲੋਕ ਕਿਡਨੈਪ ਹੋ ਜਾਂਦੇ, ਪਰ ਫਿਰ ਉਹਦੇ ਤੇ ਜ਼ੋਰ ਪਾਉਂਦੇ ਵੀ ਤੁਸੀਂ ਐਕਸ਼ਨ ਕਿਉਂ ਨਹੀਂ ਲੈ ਰਹੇ। ਸੋ ਇਹ ਦੋ ਗਰੁੱਪ ਹੈ ਡੈਮੋਕਰੈਟਿਕ ਜਿਹਾ ਪ੍ਰੋਸੈਸ। ਦੂਜੇ ਪਾਸੇ ਜਿਹੜੇ ਮੁੱਲਾ ਇਰਾਨ ਦੇ, ਉਹ ਤਾਂ ਗਰੁੱਪ ਵਾਲਾ ਤਾਂ ਸਵਾਲ ਹੀ ਨਹੀਂ ਨਾ ਪੈਦਾ ਹੁੰਦਾ ਕਿ ਇੱਕ ਹੀ ਗਰੁੱਪ ਹੈ ਜਾਂ ਉਹਦੇ ਆਏ ਹੋਏ ਆ। ਤੁਸੀਂ ਇਰਾਨੀਆਂ ਦੇ ਭੱਜਣ ਦੀ ਗੱਲ ਕੀਤੀ ਹੈ, ਜਿਹੜੇ ਇੰਟੈਲੈਕਚੁਅਲ ਇਰਾਨੀਅਨ ਸੀ ਉਹ ਤਾਂ ਉਦੋਂ ਹੀ ਨੱਠ ਗਿਆ ਮੈਨੂੰ
ਮਾਰਤੇ ਜੀ। ਬਹੁਤ ਲੋਕ ਵੀਰ ਜੀ ਪੁਰਾਣੀ ਹਿਸਟਰੀ ਪੜ੍ਹੀ ਨਾ ਤੁਸੀਂ ਤਾਂ ਬਹੁਤ ਚਲੋ ਪੜ੍ਹੇ ਇੰਟੈਲੀਜੈਂਟ ਹੋ, ਪਹਿਲਾਂ ਦੀ ਹਿਸਟਰੀ ਪੜ੍ਹੀ ਹੈ ਨਾ, ਇਹਨਾਂ ਨੇ ਇੰਨੇ ਕੁ ਆਪਣੇ ਵਿਰੋਧੀ ਮਾਰੇ ਨਾ, ਅੰਦਰ ਚੰਗੇ ਚੰਗੇ ਬੰਦੇ ਚੁਣ ਕੇ ਮਾਰੇ ਹੋਏ ਆ ਹਨਾ। ਆਪਣਾ ਤਾਂ ਗੱਲ ਲੋਕਾਂ ਨਾਲ ਆ ਜੀ, ਲੋਕ ਤੰਗ ਹੁੰਦੇ ਨੇ ਹਨਾ।
ਬਹੁਤ ਜਿਹੜੀ ਇੱਕ ਪੜ੍ਹਿਆ ਲਿਖਿਆ ਡਾਇਆਸਪੋਰਾ ਵੱਡੀ ਗਿਣਤੀ ਵਿੱਚ ਅਮਰੀਕਾ ਵਿੱਚ ਰਹਿੰਦਾ, ਸੋ ਉਹਨਾਂ ਦੇ ਕੋਲ ਹਰ ਇੱਕ ਗੱਲ ਦਾ ਪਤਾ ਲੱਗਦਾ ਰਹਿੰਦਾ ਵੀ ਉਸ ਦੇਸ਼ ਵਿੱਚ ਕੀ ਹੋ ਰਿਹਾ। ਜਿਹੜੀ ਇਰਾਨ ਦੀ ਰਜੀਮ ਹੈ, ਪਹਿਲੋਂ ਇਰਾਨ ਦੇ ਲੋਕ ਬਰਾਦਰੀ, ਮੈਂ ਨਾ ਬਹੁਤ ਮੁਲਕਾਂ ਦੇ ਵਿੱਚ ਗਿਆ ਔਰ ਮੇਰੇ ਮਨ ਚ ਆਇਆ ਸੀ ਕਿ ਇਹ ਵੇਖਣਾ ਚਾਹੀਦਾ ਵੀ ਦੁਨੀਆਂ ਚ ਸਭ ਤੋਂ ਵਧੀਆ ਲੋਕ ਕਿਹੜੇ ਆ। ਸ਼ਾਰਟ ਲਿਸਟ ਦੇ ਵਿੱਚ ਹਮੇਸ਼ਾ ਇਰਾਨ, ਮੈਨੂੰ ਪਤਾ ਕਈ ਲੋਕੀ ਇਹਨਾਂ ਨੂੰ ਨਹੀਂ ਲਾਈਕ ਕਰਦੇ ਕਿਉਂਕਿ ਗਵਰਨਮੈਂਟ ਦੇ ਥਰੂ ਦੇਖਦੇ, ਜਿਹੜੀ ਉਹਨਾਂ ਦੀ ਪਬਲਿਕ ਹੈ ਲੋਕ ਹੈ। ਇਰਾਨ ਦੇ ਲੋਕ ਹੈ ਨਾ ਮੇਰੀ ਬੁੱਕ ਵਿੱਚ ਨੰਬਰ ਵਨ ਪੀਪਲ ਹੈ ਇਨ ਦਾ ਵਰਲਡ, ਹਾਂਜੀ, ਬਹੁਤ ਹੀ ਵਧੀਆ ਤੇ ਇੰਟੈਲੀਜੈਂਟ ਲੋਕ ਆ, ਜਿਨ੍ਹਾਂ ਨੂੰ ਅਗਵਾ ਕੀਤਾ ਹੋਇਆ ਜਿਹੜੇ ਮੁੱਲਾ ਆ, ਉਹਨਾਂ ਨੇ ਉਹੀ ਤੁਹਾਡੀ ਗੱਲ ਧਰਮ ਤੇ ਧਰਮ ਇਜ਼ ਅ ਸੁਪਰ ਵੈਪਨ, ਜਿਹਨੂੰ ਚਲਾਉਣਾ ਆਉਂਦਾ ਆ ਉਹ ਇਹਦੇ ਨਾਲ ਪਾਵਰ ਹਾਸਲ ਕਰ ਜਾਂਦਾ। ਤੇ ਇਹਦੇ ਵਿੱਚ ਸਭ ਤੋਂ ਵੱਡਾ ਹੁਣ ਉਹ ਜਿਹੜੀ ਇਰਾਨ ਦੇ ਲੋਕ, ਉਹਨਾਂ ਨੇ ਇਹੀ ਕਿਹਾ ਵੀ ਤੁਸੀਂ ਨਿਊਕਲੀਅਰ ਜਿਹੜੇ ਐਂਬੀਸ਼ਨ ਛੱਡ ਦਿਓ, ਜਦੋਂ ਤੁਹਾਡੇ ਨਾਲ ਉਹ ਡੀਲ ਬਣਾਉਣਾ ਚਾਹੁੰਦੇ ਆ, ਤੁਹਾਨੂੰ ਆਇਲ ਵੀ ਵੇਚਣ ਦਉਂਗੇ ਤੁਸੀਂ ਕਿਉਂ? ਪਰ ਉਹਨਾਂ ਨੇ ਇੱਕ ਇਰਾਨ ਦੇ ਬਾਰੇ ਵਿੱਚ CIA ਏਜੰਟ ਬਹੁਤ ਸਾਲ ਉਹਨੇ ਉੱਥੇ ਮਤਲਬ ਕੱਢੇ ਇਰਾਨ ਦੇ ਵਿੱਚ, ਉਹਨੇ ਕਿਹਾ ਵੀ ਜਿਹੜੀ ਉਹਨਾਂ ਦੀ ਸਾਈਕੀ ਆ ਨਾ ਇਰਾਨ ਦੀ, ਵੀ ਇਹ ਤੇ ਚਾਹੁੰਦੇ ਇਹੋ ਜਿਹਾ ਜੰਗ ਹੋਵੇ ਜਿਹਨੂੰ ਪਰਲੋ ਕਹਿੰਦੇ, ਉਹਦੇ ਵਿੱਚ ਮਾਹਦੀ ਇਹ ਕੋਈ ਮਾਹਦੀ ਆ, ਸਾਨੂੰ ਨੀ ਪਤਾ ਮਾਹਦੀ ਕੌਣ ਹੈ, ਇਹ ਪੈਦਾ ਹੋਏਗਾ ਜਿਵੇਂ ਇੱਕ ਨਾ ਸੁਪਰਸਟੀਸ਼ਨ ਕਹਿ ਲਓ ਇਹਨੂੰ, ਜਾਂ ਉਹਨਾਂ ਦੀ ਬਿਲੀਫ ਆ। ਜਦੋਂ ਟੋਟਲ ਪਰਲੋ ਆਏਗੀ, ਅਨਾਇਲੇਸ਼ਨ ਹੋਏਗੀ, ਉਹਦੇ ਵਿੱਚ ਫਿਰ ਮਾਹਦੀ ਪੈਦਾ ਹੋਏਗਾ ਤੇ ਫਿਰ ਨਵਾਂ ਜਿਹੜਾ ਆਰਡਰ ਆਫ ਜਿਹੜਾ ਕਹਿੰਦੇ ਆ ਰੂਲ ਜਿਹੜਾ ਆ ਇਹ ਦੁਨੀਆਂ ਵਿੱਚ ਹੋਏਗਾ। ਏਦਾਂ ਦੀਆਂ ਜਿੱਥੇ ਸੋਚਾਂ ਹੋਣ ਉੱਥੇ ਫਿਰ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਕਰਨੀ ਆ ਇੰਪਾਸੀਬਲ ਆ। ਹਾਂਜੀ,
ਨਹੀਂ ਦੂਜੇ ਪਾਸੇ ਇਹ ਵੀ ਆ, ਸੋਰੀ ਸੋਰੀ ਟੂ ਇੰਟਰਪਟ ਯੂ, ਕਹਿੰਦੇ ਸੰਡੇ ਨੂੰ ਗੱਲ ਹੋਣੀ ਸੀ, ਇਜ਼ਰਾਈਲ ਨੇ ਪਹਿਲਾਂ ਹੀ ਹਮਲਾ ਕਰਤਾ, ਜੋ ਖਬਰਾਂ ਆਉਂਦੀਆਂ ਨੇ।
ਇਹ ਤਾਂ ਇਜ਼ਰਾਈਲ ਨੇ ਅੱਜ ਦਾ ਥੋੜਾ ਬਰਾੜ ਜੀ, ਮੇਰਾ ਮੁੰਡਾ ਪੁੱਛਦਾ ਡੈਡ ਕਿਹਾ, ਮੈਂ ਕਿਹਾ ਪਿਛਲੇ 25 ਸਾਲਾਂ ਤੋਂ ਉਡੀਕ ਰਿਹਾ, ਪਿਛਲੇ 25 ਸਾਲਾਂ ਤੋਂ ਇਹਨਾਂ ਚ ਗੱਟ ਹੈ ਨਹੀਂ ਸੀਗੇ ਉਹਨਾਂ ਦਾ ਨਿਊਕਲੀਅਰ ਪ੍ਰੋਗਰਾਮ ਜਿਹੜਾ ਉਹਨੂੰ ਤਬਾਹ ਕਰਨ, ਕਿਉਂਕਿ ਇਹਨਾਂ ਨੂੰ ਪਤਾ ਇਰਾਨ ਕੋਲ ਬੜੀ ਅੱਗੇ ਪਾਵਰ ਆ, ਉਹ ਏਦਾਂ ਖਾਲੀ ਨੀ, ਉਹਦੇ ਮਗਰ ਵੱਡੇ ਵੱਡੇ ਹਮਾਇਤੀ ਵੀ ਹੈਗੇ ਆ ਨਾ। ਜਦੋਂ ਕਿ ਇਹਨਾਂ ਦੇਖੋ ਇਹਦੇ ਚ ਕੋਈ ਲਪੋ ਵਾਲੀ ਗੱਲ ਨੀ, ਜਿਹੜਾ ਇਜ਼ਰਾਈਲ ਇੱਕ ਛੋਟਾ ਜਿਹਾ ਜਿੱਡਾ ਆਪਣਾ ਮਾਲਵਾ ਆ, ਮਾਲਵੇ ਤੋਂ ਵੀ ਛੋਟਾ 20-22 ਹਜ਼ਾਰ ਸਕੁਅਰ ਕਿਲੋਮੀਟਰ ਦਾ ਏਰੀਆ, 2-3 ਨਿਊਕਲੀਅਰ ਬੰਬ ਸੁੱਟੇ ਹੁਣ ਤਿੰਨ ਚ, ਇਜ਼ਰਾਈਲ ਦਾ ਪਤਾ ਹੀ ਨੀ ਲੱਗਣਾ ਸੀ ਕਦੇ ਹੁੰਦਾ ਸੀ ਹਨਾ, ਉਹਦਾ ਹਰ ਇੱਕ ਨੂੰ ਪਤਾ। ਉਹਨਾਂ ਦਾ ਸਰਵਾਈਵਲ ਹੀ ਇਸ ਗੱਲ ਤੇ ਆ ਵੀ ਜਦੋਂ ਤੱਕ ਅਸੀਂ ਇਰਾਨ ਨੂੰ ਉਹਦਾ ਜਿੰਨੀ ਮਰਜ਼ੀ ਪਾਵਰ ਹੋਵੇ ਅਸੀਂ ਉਹਨਾਂ ਨਾਲ ਲੜ ਸਕਦੇ ਹਾਂ, ਜਿਹਦੇ ਕੋਲ ਨਿਊਕਲੀਅਰ ਬੰਬ ਜਿਸ ਵੇਲੇ ਵੀ ਆ ਗਿਆ, ਔਰ ਜਿਹੜਾ ਬੰਦੇ ਨੇ ਕਿਹਾ ਵੀ ਅਸੀਂ ਪਹਿਲੋਂ ਆਉਂਦੇ ਆ ਸਾਰੇ ਯੂਜ਼ ਕਰਾਂਗੇ, ਤੇ ਉਹਦੇ ਕੋਲ ਤੁਹਾਡਾ ਡਿਫੈਂਸ ਹੀ ਹੈ ਨੀ ਕੋਈ ਵੀ, ਫਿਰ ਇਸ ਕਰਕੇ ਤਾਂ ਉਹਨੂੰ ਤੁਸੀਂ ਪ੍ਰੀਐਮਟਿਵਲੀ ਹੋਈ ਉਹਦੇ ਜਿਹੜੇ ਫੈਸਿਲਿਟੀਜ਼ ਆ ਉਹਨੂੰ ਉਡਾਓਗੇ ਤਾਂ ਹੀ ਤੁਹਾਡਾ ਬਚਾਓ ਆ, ਨਹੀਂ ਤਾਂ ਫਿਰ ਮਰਨ ਲਈ ਰੈਡੀ ਹੋ ਜਾਓ, ਕੱਪੜਾ ਆਪਣੇ ਦਸਵਾ ਕੇ ਰੱਖ ਲਓ ਫਿਰ। ਹਾਂਜੀ ਇਹ ਵੀ ਗੱਲ ਆ, ਫਿਰ ਸੋ ਮਾਤਾ ਕਿਆ ਨਾ ਕਰਤਾ ਵਾਲੀ ਗੱਲ ਆ। ਇਹ ਪ੍ਰੀਐਮਟਿਵ ਜਿਹੜੀ ਗੱਲ ਆ ਇਹ ਥੋੜੀ ਕੰਟਰੋਵਰਸ਼ੀਅਲ ਹੋ ਜਾਂਦੀ ਹੈ, ਇਹਦੇ ਵਿੱਚ ਤੁਹਾਨੂੰ ਐਵੀਡੈਂਸ ਵੇਖਣੇ ਪੈਂਦੇ ਕਿ ਵਾਕਈ ਉਹ ਐਵੀਡੈਂਸ ਹੈਗੇ ਆ ਜਾਂ ਨਹੀਂ ਹੈਗੇ। ਹੁਣ UNO ਨੇ ਤੇ ਕਹਿ ਤਾ ਸੀ ਉਹ ਬਿਲਕੁਲ ਕਲੋਜ਼ ਆ ਆਪਣਾ ਜਿਹੜਾ ਨਿਊਕਲੀਅਰ ਬੰਬ ਜਿਹੜਾ ਉਹਨਾਂ ਦਾ ਪ੍ਰੋਗਰਾਮ ਆਲਮੋਸਟ ਜਿਹੜਾ ਆ ਕਲੋਜ਼ ਨੱਥ ਹੈ ਕਿ ਉਹ ਆਉਣ ਵਾਲੇ 6 ਮਹੀਨੇ ਚ 20 ਸਾਲ ਚ ਵੀ ਉਹ ਬਣਾ ਸਕਦੇ, ਬਣਾ ਉਹਨਾਂ ਨੇ ਫਿਰ ਵੀ ਲੈਣਾ ਆ 10 ਸਾਲ ਮਗਰੋਂ ਬਣਾ ਲੈਣਗੇ 20 ਸਾਲ ਮਗਰੋਂ। ਇਹ ਤਾਂ ਨਹੀਂ ਹੋ ਸਕਦਾ ਵੀ ਉਹਨਾਂ ਨੂੰ ਅਸੀਂ ਸਦਾ ਵਾਸਤੇ ਜਾਂ ਕੋਈ ਵੀ ਮੁਲਕ ਰੋਕ ਜਾਵੇ, ਕਿਉਂਕਿ ਉਹਨਾਂ ਕੋਲ ਇਹੋ ਜਿਹੀਆਂ ਅੰਡਰਗਰਾਉਂਡ ਫੈਸਿਲਿਟੀਆਂ ਉਹ ਬਣਾਈ ਜਾਂਦੇ ਅੱਗੇ ਤੋਂ ਅੱਗੇ ਜਿਹੜੀਆਂ ਬਹੁਤ ਹਾਰਡ ਆ ਟੂ ਪੈਨੀਟ੍ਰੇਟ, ਉਹ ਵੀ ਤੁਸੀਂ ਨਿਊਕਲੀਅਰ ਬੰਬ ਨਾਲ ਉਹਨਾਂ ਨੂੰ ਤਬਾਹ ਕਰੂੰ ਤੇ ਕਰੋਗੇ ਅਦਰਵਾਈਜ਼। ਸੋ ਵਰਲਡ ਇਜ਼ ਅ ਵੈਰੀ ਡੇਂਜਰਸ ਪਲੇਸ, ਮੈਂ ਇੱਥੋਂ ਆ ਕੇ ਗੱਲ ਖਤਮ ਕਰਦਾ। ਜਿਸ ਤੁਸੀਂ ਜਿਸ ਤਰ੍ਹਾਂ ਵਰਲਡ ਆਰਡਰ ਦੀ ਗੱਲ ਕੀਤੀ ਆ, ਇਹੋ ਹੀ ਗੱਲ ਜਿਸ ਵੇਲੇ ਸੈਕੰਡ ਵਰਲਡ ਵਾਰ ਖਤਮ ਹੁੰਦਾ, ਇਹੋ ਹੀ ਜੂ ਲੋਕਾਂ ਨੂੰ ਬਚਾਉਣ ਦੀ ਖਾਤਰ ਹੀ ਸਾਰਾ ਕੁਝ ਹੁੰਦਾ ਉਸ ਵੇਲੇ ਵੀ। ਉਹ ਤੋਂ ਬਾਅਦ ਅਮਰੀਕਾ ਦਾ ਜਿਹਨੂੰ ਅਸੀਂ ਵਰਲਡ ਆਰਡਰ ਕਹਿ ਦਿੰਦੇ, ਇਹੋ ਹੀ ਸੀਗਾ ਕਿ ਡੂ ਟ੍ਰੇਡ ਨਾਟ ਵਾਰ। ਜੇ ਤੁਸੀਂ ਜੰਗ ਹੀ ਬਹੁਤੀ ਲੜਨੀ ਆ, ਹੁਣ ਖੇਡ ਦੇ ਮੈਦਾਨ ਚ ਕਬੱਡੀ ਵਿੱਚ ਤਾਂ ਜੰਗ ਹੀ ਹੁੰਦੀ ਆ, ਬਿਜ਼ਨਸ ਟ੍ਰੇਡ ਦਾ ਮਤਲਬ ਇਹੀ ਆ। ਉਹ ਇਹ ਕਹਿੰਦੇ ਸੀ ਕੈਨੇਡੀਅਨ ਤੁਸੀਂ ਮਿਲਟਰੀ ਚੜਾਉਂਦੇ ਹੋ, ਕਹਿੰਦਾ ਮੈਨੂੰ ਮਿਲਟਰੀ ਚੜਾਉਣ ਦੀ ਲੋੜ ਹੀ ਨਹੀਂ, ਆਈ ਹੈਵ ਇਕਨੋਮਿਕ ਪਾਵਰ। ਸੋ ਫਾਈਟ ਇਹਦੇ ਵਿੱਚ, ਇਹ ਤਾਂ ਹੈਗਾ ਤੇ ਇਹ ਬੁਰਾ ਹੀ ਆ, ਇਹਦੇ ਚ ਬਹੁਤ ਵਧੀਆ ਚੰਗੀਆਂ ਗੱਲਾਂ ਨਿਕਲਦੀਆਂ ਜਿਸ ਵੇਲੇ ਆਪਾਂ ਟ੍ਰੇਡ ਵਾਰ ਦੀ ਜਾਂ ਕਿਸੇ ਵੀ ਗੱਲ ਦੀ ਕਰਦੇ ਆ, ਉਹਦੇ ਵਿੱਚ ਕਈ ਗੱਲਾਂ ਇਹੋ ਜਿਹੀਆਂ ਛੁੱਪੀਆਂ ਹੁੰਦੀਆਂ ਜਿਹੜੀਆਂ ਤੁਹਾਨੂੰ ਪਹਿਲਾਂ ਹੀ ਨਹੀਂ ਪਤਾ ਹੁੰਦਾ, ਉਹ ਬਾਹਰ ਆਉਂਦੀਆਂ ਤੇ ਤੁਹਾਡਾ ਐਂਡ ਦੇ ਵਿੱਚ ਤਾਂ ਬਿਜ਼ਨਸ ਤਾਂ ਹੀ ਹੋਊਗਾ ਜੇ ਤੁਹਾਨੂੰ ਵਾਰ ਆਖਾਂਦਾ। ਇਹਦਾ ਫੰਡਾਮੈਂਟਲ ਪ੍ਰਿੰਸੀਪਲ ਤਾਂ ਇਹੀ ਹੁੰਦਾ, ਜੇ ਨਹੀਂ ਤੁਹਾਨੂੰ ਵਾਰ ਆਖਾਂਦਾ ਤਾਂ ਤੁਸੀਂ ਬਿਜ਼ਨਸ ਨਾ ਕਰੋਗੇ, ਲੜਨ ਦੀ ਤਾਂ ਲੋੜ ਹੀ ਨਹੀਂ ਉੱਥੇ। ਸੋ ਇਸ ਕਰਕੇ ਇਹ ਸਾਰਾ ਜਿਹੜਾ ਵਰਲਡ ਆਰਡਰ ਹੈ, ਮੈਂ ਪਹਿਲਾਂ ਵੀ ਕਿਹਾ ਸੀ ਅਮਰੀਕਾ ਨੂੰ ਕੁਛ ਸੈਕਿੰਡ ਵਾਸਤੇ ਜਿੱਦਾਂ ਆਪਣੇ ਇੱਕ ਵੀਡੀਓ ਗੇਮ ਵਿੱਚ ਐਲੀਮੀਨੇਟ ਕਰ ਦੇਣੇ ਆ, ਪਾਸੇ ਰੱਖ ਦੇਣੇ, ਜਿੱਥੇ ਅਮਰੀਕਾ ਨਾਂ ਦੀ ਕੋਈ ਚੀਜ਼ ਹੈ ਨਹੀਂ,
ਮਤਲਬ ਜਿੱਥੇ ਬੰਬ ਚੱਲਦਾ ਲੋਕ ਮਰਦੇ ਨੇ, ਆਪਾਂ ਇਸ ਕਰਕੇ ਦਰਦ ਆਉਂਦਾ ਵੀ ਆਪਾਂ ਕਲਪਨਾ ਕਰਕੇ ਦੇਖੀਏ, ਇਮੈਜਿਨ ਕਰਕੇ ਦੇਖੀਏ ਵੀ ਸਾਡਾ ਪਰਿਵਾਰ ਜੇ ਉੱਥੇ ਹੋਵੇ,
ਸਾਡੇ ਪਰਿਵਾਰ ਉਹਨਾਂ ਹਾਲਾਤਾਂ ਚੋਂ ਲੰਘੇ ਜਿਨ੍ਹਾਂ ਲੋਕਾਂ ਦੇ ਉੱਤੇ ਲੜਨ ਦੀ ਹਿੰਮਤ ਨਹੀਂ ਨਾ ਹੁੰਦੀ, ਉਹਨਾਂ ਨੇ ਮਰਦੇ ਹੀ ਰਹਿਣਾ, ਉਹਨਾਂ ਨੇ ਕੁੱਟ ਖਾਂਦੇ ਹੀ ਰਹਿਣਾ ਬਸ। ਇਹ ਵੀ ਬਹੁਤ ਇਤਿਹਾਸ ਚ ਰਿਆਲਿਟੀ ਹੈ, ਜਦੋਂ ਤੱਕ ਤੁਸੀਂ ਲੜਨ ਤਾਂ ਨਹੀਂ ਨਾ ਕੋਈ ਸਿੱਖਦੇ, ਅੱਗੋਂ ਆਪਣੇ ਨੂੰ ਪ੍ਰੋਟੈਕਟ ਕਰਨਾ ਨਹੀਂ ਸਿੱਖਦੇ, ਉਸ ਚੀਜ਼ ਦੀ ਖਾਤਰ ਤੁਹਾਨੂੰ ਬੰਬ ਬਦੂਕਾ ਬਣਾਉਣੀ ਵੀ ਪੈਣ, ਚਲਾਉਣੀ ਵੀ ਪੈਣ ਆਪਣੇ ਸੈਲਫ ਡਿਫੈਂਸ ਵਾਸਤੇ। ਇਸੇ ਹਿਊਮਨ ਨੇਚਰ ਟੂ ਡਿਫੈਂਡ ਯੋਰਸੈਲਫ, ਭਾਵੇਂ ਵੱਟਾ ਮਾਰ ਕੇ ਆਪਣੇ ਨੂੰ ਬਚਾਓ, ਭਾਵੇਂ ਛੋਟਾ ਮਾਰ ਕੇ ਬਚਾਓ, ਤੇ ਚਾਹੇ ਚਾਹੇ ਤੁਹਾਨੂੰ ਫਿਰ ਬਦੂਕ ਹੀ ਫਾਇਰ ਕਰਨੀ ਪਵੇ, ਸੈਲਫ ਡਿਫੈਂਸ ਇਜ਼ ਅ ਹਿਊਮਨ ਰਾਈਟ। ਬਰਾੜ ਜੀ ਥੈਂਕ ਯੂ ਅਗੇਨ।
ਮਿਹਰਬਾਨੀ ਜੀ, ਮਿਹਰਬਾਨੀ। ਕੋਈ ਵੇੜਾ ਹੁੰਦਾ ਸੀ ਵੀ ਬੰਦਾ ਜਿਹੜਾ ਆਪਣੀ ਤਾਕਤ ਪਰਖਦਾ ਸੀ, ਸਾਹਮਣੇ ਸਾਹਮਣੇ ਲੜਾਈ ਹੁੰਦੀ ਸੀ, ਡੌਲਿਆਂ ਦੇ ਜ਼ੋਰ ਨਾਲ ਹੁੰਦੀ ਸੀ। ਹੁਣ ਹੁਣ ਸਮੱਸਿਆ ਇਹ ਹੈ ਕਿ ਹੁਣ ਲੜਾਈ ਹੈ ਜਿਹੜੀ ਉਹ ਵਿਗਿਆਨ ਦੀ ਦੁਰਵਰਤੋਂ ਕਰਕੇ ਹੋ ਰਹੀ ਹੈ। ਕਿੱਥੇ ਤਾਂ ਜਿਹੜੀ ਐਟੋਮਿਕ ਐਨਰਜੀ ਹੈ, ਨਿਊਕਲੀਅਰ ਐਨਰਜੀ ਹੈ, ਇਹਨੂੰ ਪੀਸਫੁਲ ਪਰਪਸ ਦੇ ਲਈ ਵਰਤਿਆ ਜਾਣਾ, ਬਿਜਲੀ ਬਣਾਉਣ ਲਈ ਵਰਤਿਆ ਜਾਂਦਾ। ਨਿਊਕਲੀਅਰ ਤੁਸੀਂ ਦੇਖਦੇ ਹੋ, ਨਿਊਕਲੀਅਰ ਜਿਹੜੀ ਐਨਰਜੀ ਹੈ ਕਿਵੇਂ ਕਿਵੇਂ ਕਿੱਥੇ ਕਿੱਥੇ ਵਰਤੀ ਜਾਂਦੀ ਹੈ ਤੇ ਕਿੱਥੇ ਬੰਬ ਬੰਦੂਕਾਂ ਬਣਾਉਣ ਲਈ ਵਰਤੀ ਜਾਂਦੀ, ਬਸ ਗੱਲ ਤਾਂ ਸਿਰਫ ਇੰਨੀ ਹੋਈ ਆ। ਖੈਰ ਜੀ, ਉਮੀਦ ਕਰਦੇ ਹਾਂ ਜੀ ਨਾ ਇਹ ਜਿਹਾ ਕੁਛ ਹੋਵੇ, ਪਰ ਉਮੀਦਾਂ ਤੇ ਪਾਣੀ ਫਿਰ ਜਾਂਦਾ ਜੀ। ਆਮ ਬੰਦਾ ਤਾਂ ਉਮੀਦ ਹੀ ਕਰ ਸਕਦਾ ਵੀ ਚਲੋ ਲੜਾਈ ਝਗੜਾ ਜਿਹੜਾ ਘਟੇ। ਆਪਣੀ ਗੱਲਬਾਤ ਚੱਲ ਰਹੀ ਸੀ ਜੀ ਅਮਨਦੀਪ ਕਪਲਾ ਦਾ ਤੁਹਾਨੂੰ ਮੈਂ ਸੁਨੇਹਾ ਦਿੱਤਾ ਸੀ। ਇੱਕ ਸਾਡੇ ਸਪਾਂਸਰ ਹੋਰ ਨੇ ਮਨਮਿੰਦਰ ਖੋਸਾ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, ਉਹਨਾਂ ਦਾ ਨੰਬਰ 647-646-3000 ਆ ਜੀ। ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਹੋਵੇ, ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੇ ਇੱਥੇ ਲੀਗਲ ਤਰੀਕੇ ਨਾਲ ਆਉਣਾ, ਬਿਜ਼ਨਸ ਵੀਜ਼ਾ ਲੈਣਾ, ਸਪਾਊਸਲ ਵੀਜ਼ਾ ਲੈਣਾ, ਫੈਮਿਲੀ ਕਲਾਸ ਵੀਜ਼ਾ ਲੈਣਾ, ਹੈ ਨਾ, ਕੋਈ ਸਪੈਸ਼ਲ ਉਹਦੇ ਕੋਲ ਮਹਾਰਤ ਆ, ਕੋਈ ਉਹਨੇ ਕਿਸੇ ਖਾਸ ਕੰਮ ਦੇ ਕਰਕੇ ਇੱਥੇ ਆਉਣਾ, ਉਹ ਵੀਜ਼ਾ ਲੈਣਾ ਕੋਈ, ਹੈ ਨਾ, ਸਕੇਲਡ ਕੈਟਾਗਰੀ ਜਿਹਨੂੰ ਕਹਿੰਦੇ ਆ, ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 647-646-3000 ਇਹਨਾਂ ਦਾ ਨੰਬਰ ਆ, ਮਨਮਿੰਦਰ ਖੋਸਾ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ। ਦੋਸਤੋ, ਆਪਣੀ ਗੱਲਬਾਤ ਆਪਾਂ ਗੱਲਬਾਤ ਜਿਹੜੀ ਹੈਗੀ ਆ ਉਹਦਾ ਮੋੜਾ ਕੱਟਦੇ ਆ ਤੇ ਪੰਜਾਬ ਤੁਹਾਨੂੰ ਲੈ ਕੇ ਚੱਲਦੇ ਆ ਜੀ। ਇੰਟਰਨੈਟ ਦੇ ਨਾਲ ਦੁਨੀਆ ਜੁੜੀ ਹੋਈ ਆ, ਫੇਸਬੁੱਕ ਦੇ ਉੱਤੇ ਸਾਰਾ ਦਿਨ ਲੋਕ ਸੋਸ਼ਲ ਮੀਡੀਆ ਤੇ ਬੈਠੇ ਰਹਿੰਦੇ ਨੇ, ਡਿਸਕਸ਼ਨ ਕਾਫੀ ਚੱਲ ਰਹੀ ਹੈ ਲੋਕਾਂ ਦੇ ਵਿੱਚ। ਪਿੱਛੇ ਜੇ ਇੱਕ ਕੋਈ ਲੇਡੀ ਸੀ ਉਹਦਾ ਕਤਲ ਹੋਇਆ ਤੇ ਕਾਤਲ ਸੀ ਜਿਹੜਾ ਉਹ ਉਹਨੂੰ ਜਸਟੀਫਾਈ ਕਰ ਰਿਹਾ ਤੇ ਜਸਟੀਫਾਈ ਕਰਦਾ ਕਰਦਾ ਕਹਿੰਦੇ ਪੰਜਾਬ ਦੇ ਵਿੱਚੋਂ ਬਾਹਰ ਭੱਜ ਗਿਆ, ਮਹਿਰੋਂ ਕੋਈ। ਮੈਂ ਤਾਂ ਜ਼ਿਆਦਾ ਵੈਸੇ ਧਿਆਨ ਨਹੀਂ ਦਿੰਦਾ ਹੁੰਦਾ ਗਾ, ਪਰ ਹੁਣ ਜਦੋਂ ਮਸਲਾ ਖਬਰਾਂ ਦੇ ਵਿੱਚ ਉਛਲ ਜਾਂਦਾ ਜਾਂ ਉਛਾਲਿਆ ਜਾਂਦਾ ਤੇ ਫੇਰ ਜ਼ਰੂਰ ਟਿੱਪਣੀਆਂ ਜਿਹੜੀ ਕਰਨੀ ਪੈਂਦੀ ਹੈ। ਮੈਂ ਵੇਖ ਰਿਹਾ ਵੀ ਇਸ ਡਿਸਕਸ਼ਨ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਨੇ, ਇੱਕ ਤਾਂ ਹਮੇਸ਼ਾ ਹੀ ਉਹ ਹੁੰਦੇ ਆ ਜਿਹੜੇ ਜਿਨ੍ਹਾਂ ਦਾ ਡਿਫਰੈਂਟ ਓਪੀਨੀਅਨ ਹੁੰਦਾ ਉਹਨਾਂ ਨੂੰ ਜਾਨੋ ਮਾਰਨ ਦੀ ਗੱਲ ਕਰਦੇ ਆ, ਤੇ ਉਹ ਹਮੇਸ਼ਾ ਕਿਤੇ ਵੀ ਕੋਈ ਵੀ ਕਤਲ ਹੋ ਜੇ ਉਹ ਉਹਦੀ ਕਾਤਲ ਦੀ ਹਮਾਇਤ ਕਰਦੇ, ਖਾਸ ਕਰਕੇ ਜਦੋਂ ਕਾਤਲ ਉਹਨਾਂ ਦੇ ਆਪਣੇ ਧਰਮ ਦੇ ਵਿੱਚ ਹੋਵੇ। ਇਹ ਵੀ ਕੱਟੜਵਾਦ ਆ, ਇਹ ਕੱਟੜਵਾਦ ਦੀ ਮਤਲਬ ਸਿਖਰ ਆ ਇਹ, ਬਈ ਜਿਹੜਾ ਬੰਦਾ ਕੋਈ ਮਾੜਾ ਕੰਮ ਕਰ ਰਿਹਾ ਉਹਨੂੰ ਠੀਕ ਠਹਿਰਾਉਣਾ। ਕਤਲ ਹੋਣ ਵਾਲਾ ਜਿਹੜਾ ਵਿਅਕਤੀ ਹੈ, ਮੈਂ ਕਹਿੰਦਾ ਜੀ ਕੋਈ ਵੀ ਹੋਵੇ, ਚੋਰ ਹੋਵੇ, ਲੁਟੇਰਾ ਹੋਵੇ, ਕੋਈ ਵੀ ਹੋਵੇ, ਮੌਜੂਦਾ ਦੌਰ ਦੇ ਵਿੱਚ ਜਿੱਥੇ ਅਸੀਂ ਪਹੁੰਚੇ ਹੋਏ ਹਾਂ ਇਸ ਤਰ੍ਹਾਂ ਸਮਾਜ ਨਹੀਂ ਚੱਲ ਸਕਦਾ। ਆਪਾਂ ਹੁਣੇ ਡਿਸਕਸ਼ਨ ਕਰਕੇ ਹਟੇ ਹਾਂ ਵੀ ਵੱਡੇ ਦੇਸ਼ ਆ ਜਿਹੜੇ ਉਹ ਵੀ ਗਲਤ ਕਰਦੇ ਆ, ਬਈ ਜਿਹਦੇ ਨਾਲ ਤੁਹਾਡੇ ਵਿਚਾਰ ਨਹੀਂ ਮਿਲਦੇ, ਜਾਂ ਸੋਸ਼ਲ ਮੀਡੀਆ ਤੇ ਜਿਹਦੀ ਫੋਟੋ ਤੁਹਾਨੂੰ ਚੰਗੀ ਨਹੀਂ ਲੱਗਦੀ, ਜਾਂ ਜਿਹਦਾ ਲਾਈਫ ਸਟਾਈਲ ਚੰਗਾ ਨਹੀਂ ਲੱਗਦਾ, ਤੇ ਤੁਸੀਂ ਕਹੋ ਜੀ ਉਹਨੂੰ ਮਾਰਤਾ ਤੇ ਬੱਲੇ ਬੱਲੇ ਕਰ ਦਿਓ ਤੇ ਠੀਕ ਆ ਜੀ। ਉਹ ਇਹ ਕਲਚਰ ਪੰਜਾਬ ਦੇ ਵਿੱਚ ਨਾ ਇਹ ਕੋਈ 40-50 ਸਾਲਾਂ ਤੋਂ ਚੱਲਿਆ ਹੋਇਆ। ਕੋਈ ਉਹ ਵੀ ਵੇਲਾ ਸੀ ਜਦੋਂ ਕਹਿੰਦੇ ਸੀ ਜਿਹਨੇ ਵਾਲ ਕੱਟੇ ਹੋਏ ਆ ਜੀ ਉਹਨੂੰ ਵੀ ਮਾਰ ਦਿਓ, ਜਿਹੜਾ ਮੀਟ ਖਾਂਦਾ ਉਹ ਵੀ ਮਾਰ ਦਿਓ। ਅੱਜ ਵੀ ਹੁਣ ਵੀ ਚੱਲਿਆ ਸੀ ਪਿੱਛੇ ਜੇ ਵੀ ਕਿਸੇ ਦੇ ਪਤੀਲੇ ਦੇ ਵਿੱਚ ਗਾਂ ਦਾ ਮੀਟ ਪਾਇਆ ਉਹਨੂੰ ਵੀ ਮਾਰ ਦਿਓ, ਹੈ ਨਾ। ਇਹ ਜਿਹੜੀ ਗੱਲਬਾਤ ਚੱਲ ਰਹੀ ਆ ਨਾ ਵੀ ਕੋਈ ਲੇਡੀ ਆ ਉਹ ਪੁੱਠੇ ਕੰਮ ਕਰਦੀ ਸੀ, ਉਹ ਸੋਸ਼ਲ ਮੀਡੀਆ ਦੇ ਉੱਤੇ ਰੀਲਸ ਸੀ ਜਿਹੜੀਆਂ ਪਾਉਂਦੀ ਸੀ, ਅਸ਼ਲੀਲ ਸੀ, ਇਸ ਕਰਕੇ ਮਾਰਤਾ। ਦੇਖੋ ਜੀ ਇਸ ਤਰ੍ਹਾਂ ਦਾ ਫਿਲਮਾਂ ਦੇ ਵਿੱਚ ਬਹੁਤ ਕੁਛ ਹੁੰਦਾ। ਇਹਦਾ ਮਤਲਬ ਜਿਹਦੇ ਕੋਲ ਪਹੁੰਚ ਆ, ਜਿਹਦੇ ਤੱਕ ਪਹੁੰਚ ਆ ਉਹਨੂੰ ਮਾਰ ਦਿੰਦੇ ਹੋ, ਤੇ ਜਿਹਦੇ ਤੱਕ ਪਹੁੰਚ ਹੈ ਨਹੀਂ ਉਹਦੇ ਮੂਹਰੇ ਸਿਰ ਚੁਕਾ ਲੈਂਦੇ ਹੋ। ਜਿਹੜੇ ਨੌਜਵਾਨ ਹੁੰਦੇ ਨੇ ਨਾ ਉਹਨਾਂ ਨੂੰ ਗੁੰਮਰਾਹ ਕਰਨਾ ਬਹੁਤ ਹੀ ਸੌਖਾ ਹੁੰਦਾ। ਉਹ ਏਜ ਹੁੰਦੀ ਹੈ ਜਦੋਂ ਬੰਦੇ ਨੂੰ ਹਥਿਆਰ ਦਿਖਾਏ ਜਾਣ ਤੇ ਗਰਮ ਗਰਮ ਨਾਰੇ ਲਾਏ ਜਾਣ ਤੇ ਮਗਰ ਲਾ ਲਓ। ਇਹ ਕੁਛ ਪੰਜਾਬ ਦੇ ਵਿਚ ਚੱਲ ਰਿਹਾ ਤੇ ਫੇਸਬੁੱਕ ਦੇ ਉੱਤੇ ਸਾਡੇ ਪੰਜਾਬੀ ਜਿੱਥੇ ਮਰਜ਼ੀ ਚੱਲੇ ਜਾਣ ਜੀ, ਉਹ ਬਸ ਉਹ ਜਿਹੜੀਆਂ ਕੁਛ ਬੇਸਿਕ ਗੱਲਾਂ ਨੇ ਨਾ, ਚੱਕ ਦਿਓ ਠਾਹ ਠੂ ਕਰ ਦਿਓ, ਝਾੜ ਦਿਓ, ਸਰਵਿਸ ਕਰ ਦਿਓ, ਇਹੋ ਜਿਹੀਆਂ ਗੱਲਾਂ ਸੁਣਨ ਦੇ ਅਸੀਂ ਸ਼ੌਕੀਨ ਹਾਂ। ਉਹ ਕਰਨ ਵਾਲਾ ਦਾ ਕਰਕੇ ਕਹਿੰਦੇ ਪਤਾ ਨਹੀਂ ਕਿੱਥੇ UAE ਭੱਜ ਗਿਆ ਤੇ ਮਗਰੋਂ ਹੁਣ ਪੁਲਿਸ ਆ ਜਿਹੜੀ ਫੜੀ ਫੁੜੀ ਜਾਂਦੀ ਹੈ। ਅੱਗੋਂ ਪੁਲਿਸ ਦਾ ਵੀ ਤੁਹਾਨੂੰ ਪਤਾ ਵੀ ਪੁਲਿਸ ਦੇ ਹੱਥ ਜਿਹੜਾ ਮੁਜਰਮ ਆਵੇ ਜੇ ਨਾ ਆਵੇ ਤਾਂ ਫਿਰ ਉਹਦੇ ਪਰਿਵਾਰ ਨੂੰ ਚੱਕ ਲੈਂਦੇ ਨੇ। ਮਾੜੀ ਗੱਲ ਆ, ਉਹ ਵੀ ਗਲਤ ਗੱਲ ਆ। ਦੇਖੋ ਕਤਲ ਆ ਜਿਹੜਾ ਦੋਸਤੋ, ਆਪਾਂ ਪਹਿਲਾਂ ਵੀ ਬਹੁਤ ਵਾਰੀ ਡਿਸਕਸ਼ਨ ਕੀਤੀ ਆ, ਸਰਕਾਰ ਕੀ ਬਹਾਨਾ ਲਾਉਂਦੀ ਹੁੰਦੀ ਆ। ਸਰਕਾਰ ਕਹਿੰਦੇ ਆ ਜੀ ਫਲਾਨਾ ਜਿਹੜਾ ਹੈਗਾ ਉਹ ਅੱਤਵਾਦੀ ਆ, ਉਹ ਦੇਸ਼ ਦੇ ਕਾਨੂੰਨ ਤੋਂ ਮੁਨਕਰ ਆ, ਇਸ ਤਾਂ ਉਹਨੂੰ ਮਾਰ ਦੇਣਾ। ਇਸ ਤਰ੍ਹਾਂ ਹੀ ਕਰਦੀ ਹੈ ਨਾ ਸਰਕਾਰ, ਉਹ ਵੀ ਗਲਤ ਆ। ਆਹ ਹੁਣ ਦੇਸ਼ ਦਾ ਜਿਹੜਾ ਸੈਂਟਰਲ ਹਿੱਸਾ ਇੰਡੀਆ ਦਾ, ਸਰਕਾਰ ਆਪਣੇ ਵਿਰੋਧੀਆਂ ਨੂੰ ਮਾਰ ਰਹੀ ਹੈ, ਉਹਨਾਂ ਨੂੰ ਮਾਓਇਸਟ ਕਹਿੰਦੀ ਹੈ। ਉਹ ਵੀ ਕਹਿੰਦੇ ਅਸੀਂ ਹਾਂ ਮਾਓਇਸਟ ਹੈਗੇ ਹਾਂ, ਪਰ ਇਹਦਾ ਮਤਲਬ ਥੋੜਾ ਵੀ ਉਹਨਾਂ ਨੂੰ ਕਤਲ ਕਰਕੇ ਫੜ ਕੇ ਮਾਰ ਦਿਓ ਤੁਸੀਂ। ਇਹ ਦੇਖੋ ਵੀ ਬੱਚੇ ਆ ਜਿਹੜੇ ਉਧਰ ਕਿਉਂ ਜਾਂਦੇ ਨੇ। ਅੱਛਾ, ਪੰਜਾਬ ਦੇ ਵਿੱਚ ਨੌਜਵਾਨਾਂ ਦੇ ਪੁਲਿਸ ਮੁਕਾਬਲੇ ਬਣਦੇ ਸੀ, ਅਸੀਂ ਉਦੋਂ ਵੀ ਜਦੋਂ ਕਾਲਜ ਚ ਪੜ੍ਹਦੇ ਸੀ ਇਹ ਗੱਲ ਕਰਦੇ ਸੀ ਵੀ ਜੇ ਕਿਸੇ ਨੇ ਕਸੂਰ ਕੀਤਾ, ਕੋਈ ਕਿਸੇ ਨੇ ਗੋਲੀ ਚਲਾਈ ਆ, ਪੁਲਿਸ ਦਾ ਕੰਮ ਹੈਗਾ ਉਹਨੂੰ ਫੜ ਕੇ ਕਾਨੂੰਨ ਦੇ ਅੱਗੇ ਪੇਸ਼ ਕਰਨਾ, ਮਾਰਨਾ ਨਹੀਂ। ਭਗਵੰਤ ਮਾਨ ਸਰਕਾਰ ਕੀ ਕਰ ਰਹੀ ਹੈ ਜਾਂ ਯੋਗੀ ਸਰਕਾਰ ਕੀ ਕਰ ਰਹੀ ਹੈ, ਬਈ ਆਹ ਜਿਹੜੇ ਗੈਂਗਸਟਰ ਨੇ ਕਹਿਣਗੇ ਇਹਨਾਂ ਦੇ ਘਰ ਢਾ ਦਿਓ, ਗੈਂਗਸਟਰ ਨੂੰ ਫੜ ਕੇ ਮਾਰ ਦਿਓ, ਪੁਲਿਸ ਮੁਕਾਬਲਾ ਬਣਾ ਦਿਓ। ਮੈਂ ਟ੍ਰੈਂਡ ਦੀ ਗੱਲ ਕਰਦਾ ਵੀ ਕਿਸੇ ਨੂੰ ਵੀ ਮਾਰਨਾ, ਮੈਂ ਕਹਿੰਦਾ ਜੀ ਭਾਵੇਂ ਕਾਤਲ ਵੀ ਹੋਵੇ ਕ੍ਰਿਮੀਨਲ ਵੀ ਹੋਵੇ, ਇੱਕ ਕਾਨੂੰਨ ਆ ਨਾ ਬਣਿਆ ਹੋਇਆ ਵੀ ਕ੍ਰਿਮੀਨਲ ਆ ਜਾਂ ਕਾਤਲ ਆ ਜਾਂ ਕੁਝ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਸਮਾਜ 'ਚ ਕਿਸੇ ਨੂੰ ਲੱਗਦੀਆਂ ਫਿੱਟ ਨਹੀਂ, ਭਾਈ ਕਾਨੂੰਨ ਕੋਲ ਜਾਓ। ਇੱਥੇ ਤਾਂ ਕਾਨੂੰਨ ਇਹ ਵੀ ਕਹਿੰਦਾ ਵੀ ਜੇ ਕੋਈ ਥੋਥੋਂ ਪੈਸੇ ਲੈ ਕੇ ਮੁੱਕਰ ਗਿਆ, ਕਿਸੇ ਨੇ ਤੁਹਾਡੇ ਪੈਸੇ ਮਾਰ ਲਏ, ਤੁਸੀਂ ਇਹ ਨਹੀਂ ਵੀ ਘਰੇ ਮੰਗਣ ਤੁਰ ਜਾਓ ਉਹਦੇ ਪੈਸੇ, ਤੁਸੀਂ ਕਾਨੂੰਨੀ ਨੋਟਿਸ ਦਿਓ। ਇਹ ਨਹੀਂ ਹੈਗਾ ਵੀ ਉਹਦੀ ਲਾਹਪਾ ਕਰੋ, ਤੁਸੀਂ ਜਾ ਕੇ ਬੇਇੱਜ਼ਤੀ ਕਰੋ ਬਾਜ਼ਾਰ ਦੇ ਵਿੱਚ ਜਾਂ ਖੜ ਕੇ ਤੁਸੀਂ ਵਾਰ ਵਾਰ ਕਹੀ ਜਾਓ, ਤੁਹਾਡੇ ਤੇ ਹਰਾਸਮੈਂਟ ਦਾ ਕੇਸ ਪੈ ਸਕਦਾ, ਤੁਸੀਂ ਉਹਦੇ ਘਰ ਵੀ ਨਹੀਂ ਜਾ ਸਕਦੇ, ਘਰੇ ਜਾ ਕੇ ਦਰਵਾਜ਼ੇ ਤੇ ਜਾ ਕੇ ਤੁਸੀਂ ਪੈਸੇ ਨਹੀਂ ਮੰਗ ਸਕਦੇ, ਹਾਂ ਜੀ ਹਾਂ ਮੇਰੇ ਪੈਸੇ ਭਾਈ ਤੂੰ ਦੱਬ ਲਿਆ। ਤੁਹਾਨੂੰ ਕਾਨੂੰਨ ਦੇ ਕੋਲੇ ਪਹੁੰਚਣਾ ਪੈਣਾ, ਤੁਹਾਨੂੰ ਵਕੀਲ ਲਾਇਰ ਹਾਇਰ ਕਰਨਾ ਪੈਣਾ, ਜੱਜ ਨੇ ਫੈਸਲਾ ਦੇਣਾ ਬਈ ਨਿਹਾਲਾ ਸਿਉਂ ਨੇ ਫਲਾਨੇ ਬੰਦੇ ਦੇ ਇੰਨੇ ਪੈਸੇ ਦੇਣੇ ਨੇ। ਉਹ ਜਿਹੜਾ ਫਲਾਨਾ ਬੰਦਾ ਆਪਾਂ ਰਾਮ ਸਿਉਂ ਕਹਿ ਲਓ, ਨਿਹਾਲਾ ਸਿਉਂ ਨੇ ਰਾਮ ਸਿਉਂ ਦੇ $200,000 ਦੇਣੇ ਨੇ। ਅੱਛਾ, ਕਾਨੂੰਨ ਅਧਿਕਾਰ ਨਹੀਂ ਦਿੰਦਾ ਵੀ ਜੇ ਕੋਰਟ ਨੇ ਫੈਸਲਾ ਦੇਤਾ ਵੀ ਨਿਹਾਲਾ ਸਿਉਂ ਨੇ ਰਾਮ ਸਿਉਂ ਦੇ 2,00,000 ਦੇਣੇ ਨੇ, ਰਾਮ ਸਿਉਂ ਕਹੇ ਭਰਾਵਾ ਮੇਰੇ 2,00,000 ਦੇਣੇ ਨੇ ਤੇ ਮੈਂ ਤਾਂ ਤੈਨੂੰ ਕੁੱਟੂਗੰਜ ਨਹੀਂ ਦਿੰਦਾ ਨਾ। ਅੱਛਾ, ਫਿਰ ਕੋਰਟ 'ਚ ਫਿਰ ਕੇਸ ਕਰਨਾ ਪੈਂਦਾ ਵੀ ਜੇ ਨਿਹਾਲਾ ਸਿਉਂ ਨੇ ਰਾਮ ਸਿੰਘ ਦੇ $200,000 ਦੇਣੇ ਨੇ ਤੇ ਰਾਮ ਸਿਉਂ ਫਿਰ ਦੁਬਾਰਾ ਦੇਖੇ ਵੀ ਕਿਹੜੇ ਖਾਤੇ 'ਚ ਇਹਦੇ ਪੈਸੇ ਪਏ ਨੇ, ਉਹ ਖਾਤਾ ਜਿਹੜਾ ਕੋਰਟ ਤੋਂ ਗਾਰਨਿਸ਼ਮੈਂਟ ਦਾ ਆਰਡਰ ਲੈ ਕੇ ਬੈਂਕ ਦੇ ਕੋਲ ਪਰੂਫ ਦੇਵੇ ਵੀ ਆਹ ਇਹਦੇ ਪਏ ਨੇ 2,00,000 ਜਾਂ ਇਹਦੀ ਆਹ ਪ੍ਰੋਪਰਟੀ ਪਈ ਹੈ, ਇਹਨੂੰ ਨਿਲਾਮ ਕਰਕੇ ਪ੍ਰੋਪਰਟੀ ਵੇਚ ਕੇ। ਮੈਂ ਹੁਣ ਲਾਇਰ ਤਾਂ ਹੈ ਨਹੀਂ, ਪਰ ਲਾਇਰ ਤੋਂ ਪੁੱਛ ਲਓ ਇਹ ਪ੍ਰੋਸੈਸ ਆ ਇੱਕ, ਤੇ ਜਿੱਥੇ ਜਾਨ ਹੋਵੇ ਉੱਥੇ ਤੁਸੀਂ ਐਂ ਨਹੀਂ ਕਹਿ ਸਕਦੇ ਵੀ ਇਹ ਭਾਈ ਗੈਂਗਸਟਰ ਆ ਤੇ ਇਹਨੂੰ ਤੁਸੀਂ ਗੋਲੀ ਮਾਰ ਦਿਓ, ਜਾਂ ਜਿਵੇਂ ਸਰਕਾਰ ਵੀ ਜੇ ਹੁਣ ਭਾਈ ਗੈਂਗਸਟਰ ਦਾ ਘਰ ਆ ਤੇ ਤੁਸੀਂ ਘਰ ਢਾ ਦਿਓ। ਮੈਂ ਗੱਲ ਦੋਸਤੋ ਹਿੰਸਾ ਦੀ ਕਰ ਰਿਹਾ, ਉਸ ਕੰਟੈਕਸਟ 'ਚ ਕਰ ਰਿਹਾ, ਮੇਰਾ ਕੋਈ ਮਤਲਬ ਨਹੀਂ ਵੀ ਕਿਸੇ ਨੇ ਕੋਈ ਅਸ਼ਲੀਲ ਵੀਡੀਓ ਪਾਈ ਆ ਜਾਂ ਨਹੀਂ ਪਾਈ, ਤੇ ਜੇ ਸੱਚੀ ਗੱਲ ਕਰਨੀ ਆ ਕਰਨਾ ਯਾਰ, ਤੇ ਸੱਚੀ ਗੱਲ ਇਹ ਸਾਰੇ ਨਾ ਜਦੋਂ ਅਸ਼ਲੀਲ ਵੀਡੀਓਜ਼ ਆਉਂਦੀਆਂ, ਮੈਂ ਸਾਰੇ ਨਹੀਂ ਕਹਿੰਦਾ, ਮੈਂ ਬਹੁਤ ਗਿਣਤੀ ਕਹਿੰਦਾ, ਮੈਜੋਰਿਟੀ ਹੈ ਜਿਹੜੀ, ਮਾਫੀ ਚਾਹੁੰਦਾ ਸਾਰੇ ਨਹੀਂ, ਮੈਜੋਰਿਟੀ ਹੈ ਜਿਹੜੀ ਅੱਖਾਂ ਵੀ ਨਹੀਂ ਝਪਕਦੇ ਜਦੋਂ ਉਹਨਾਂ ਦੇ ਸਾਹਮਣੇ ਅਸ਼ਲੀਲ ਵੀਡੀਓਜ਼ ਆ ਜਾਂਦੀਆਂ, ਅੱਖ ਵੀ ਨਹੀਂ ਝਪਕਦੇ, ਇੰਨੀ ਰੀਝ ਨਾਲ ਦੇਖਦੇ ਨੇ ਨਾ, ਆਏ ਹਾਏ ਹਾਏ ਹਾਏ, ਤੇ ਜਿਹੜਾ ਅਸ਼ਲੀਲ ਵੀਡੀਓ ਬਣਾ ਰਿਹਾ ਉਹਨੂੰ ਗੋਲੀ ਮਾਰ ਦਿਓ, ਵਾਹ ਜੀ ਵਾਹ। ਸਾਡੇ ਵਰਗੇ ਦੋਗਲੇ ਕਿਰਦਾਰ ਸੇ ਦੁਨੀਆਂ 'ਚ ਹੋਰ ਸ਼ਾਇਦ ਹੀ ਕਿਤੇ ਲੋਕ ਵੱਸਦੇ ਹੋਣ, ਬਹੁ ਗਿਣਤੀ ਲੋਕ, ਮਿਲੀਅਨਸ ਦੇ ਵਿੱਚ ਵਿਊਜ਼ ਹੁੰਦੇ ਨੇ ਉਹਦੇ, ਤੇ ਜਦੋਂ ਉਹਦਾ ਕਤਲ ਹੋ ਜਾਂਦਾ ਤੇ ਕਹਿੰਦੇ 3-4 ਬੰਦੇ ਵੀ ਨਹੀਂ ਲੱਭਦੇ ਗੇ। ਆਪਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰ ਕੇ ਵੇਖ ਲਈਏ, ਸਾਡੇ 'ਚੋਂ ਜਿਹੜੀ ਮੈਜੋਰਿਟੀ ਹੈ ਨਾ, ਹਿੰਸਾ ਸਾਡੇ 'ਚ ਕੁੱਟ ਕੁੱਟ ਕੇ ਭਰੀ ਹੋਈ ਹੈ। ਕਿਉਂਕਿ ਸਾਡੀ ਦਲੀਲ ਸਟਰੋਂਗ ਨਹੀਂ ਹੁੰਦੀ। ਕਿਸੇ ਮਸਲੇ ਦੀ ਡੰਗਿਆਈ ਦੇ ਵਿੱਚ ਜਾਣਾ ਇਹ ਸਾਡੇ ਵੱਸ ਦਾ ਰੋਗ ਹੀ ਨਹੀਂ ਹੈਗਾ। ਅਸੀਂ ਕਿਸੇ ਮਸਲੇ ਬਾਰੇ ਮਲਟੀ ਡਾਇਮੈਂਸ਼ਨਲ ਅਪਰੋਚ ਗ੍ਰਹਿਣ ਹੀ ਨਹੀਂ ਕਰ ਸਕਦੇ। ਸਾਡੇ ਕੋਲ ਅਪਰੋਚ ਸਾਡੀ ਕਿਵੇਂ ਬਣਨੀ ਆ, ਸਾਡੇ ਕੋਲ ਗਿਆਨ ਕਿਵੇਂ ਆਉਣਾ, ਸਾਡੇ ਕੋਲ ਵਿਧੀ ਨਹੀਂ ਹੈ। ਤੁਸੀਂ ਇੱਕ ਔਰਤ ਨੂੰ ਇਸ ਕਰਕੇ ਮਾਰ ਰਹੇ ਹੋ ਅਸ਼ਲੀਲ ਵੀਡੀਓ ਪੈਂਦੇ, ਦੁਰ ਫਿੱਟੇ ਮੂੰਹ ਤੁਹਾਡੇ ਇਹੋ ਜਿਹੇ ਲੋਕਾਂ ਦੇ ਜਿਹੜੇ ਜਸਟੀਫਾਈ ਕਰਦੇ ਆ, ਉਹ ਵੀ ਵੈਸਟਰਨ ਸੋਸਾਇਟੀ ਚ ਰਹਿ ਕੇ ਮੈਂ ਹੈਰਾਨ ਹੁੰਦਾ, ਲੋਕ ਇਸ ਕਰਕੇ ਕਿਸੇ ਨੂੰ ਮਾਰ ਰਹੇ ਨੇ। ਇਹ ਅਸ਼ਲੀਲ ਤੇ ਇਹ ਅਸ਼ਲੀਲਤਾ ਕੀ ਹੁੰਦੀ ਆ, ਇਹ ਤੁਸੀਂ ਨਾ ਪੁਰਾਣੇ ਸ਼ਲੋਕ ਮੰਤਰ ਪਏ ਨੇ ਉਹਨਾਂ ਦੇ ਵਿੱਚ ਵੀ ਪੜ੍ਹ ਕੇ ਦੇਖ ਲਓ। ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਝਾਤੀ ਮਾਰ ਕੇ ਵੇਖਦੇ ਨਾ, ਅਸ਼ਲੀਲਤਾ ਤਾਂ ਸਾਡੀਆਂ ਨਜ਼ਰਾਂ 'ਚ ਹੁੰਦੀ ਹੈ। ਜੇ ਕਿਸੇ ਨੇ ਆਪਦਾ ਸਰੀਰ ਢੱਕਿਆ ਵੀ ਹੋਇਆ ਨਾ ਪੂਰਾ ਥੱਲੇ ਤੋਂ ਉੱਤੇ ਤੱਕ, ਤੇ ਜੇ ਨਜ਼ਰਾਂ ਦੇ ਵਿੱਚ ਅਸ਼ਲੀਲਤਾ ਨਾ, ਉਹ ਤਾਂ ਫਿਰ ਕੱਪੜਿਆਂ ਦੇ ਪਿੱਛੇ ਕੀ ਉਹ ਸਾਰਾ ਕੁਛ ਐਕਸਰੇ ਆਈਜ਼ ਰਾਹੀਂ ਰੇਕੀ ਕਰ ਲੈਂਦੇ ਆ। ਮੈਂ ਹੈਰਾਨ ਹਾਂ ਜੀ, ਮੈਂ ਤਾਂ ਹੈਰਾਨ ਇਸ ਕਰਕੇ ਲੋਕ ਹਿੰਸਾ ਨੂੰ ਕਿਵੇਂ ਜਸਟੀਫਾਈ ਕਰਦੇ ਆ, ਤੇ ਖਾਸ ਕਰਕੇ ਉਸ ਕਲਚਰ ਦੇ ਵਿੱਚ ਜਿਹੜੇ ਕਲਚਰ ਦੇ ਵਿੱਚ ਨਿਹੱਥੇ ਦੇ ਉੱਤੇ ਤੇ ਔਰਤ ਦੇ ਉੱਤੇ ਵਾਰ ਕਰਨਾ ਜਿਹੜਾ ਉਹਨੂੰ ਅਨਐਥੀਕਲ ਕਿਹਾ ਗਿਆ। ਮੈਂ ਕਿਸੇ ਨੂੰ ਡਿਫੈਂਡ ਨਹੀਂ ਕਰ ਰਿਹਾ ਗਿਆ ਵਾਰ ਵਾਰ, ਮੈਨੂੰ ਪਤਾ ਲੋਕ ਗੱਲਾਂ ਕਰਦੇ ਹੁੰਦੇ ਆ, ਉਹ ਜੀ ਐਂ ਬੋਲੀ ਜਾਂਦੇ ਸੀ ਫਲਾਣੇ, ਸਾਡਾ ਕੰਮ ਹੀ ਬੋਲਣਾ ਦੋਸਤੋ। ਸਾਡਾ ਸਮਾਜ ਜਿਹੜਾ ਉਹ ਇੰਨਾ ਕੁ ਪਛੜਿਆ ਹੋਇਆ ਬਾਕੀ ਸਮਾਜਾਂ ਤੋਂ, 100 ਸਾਲ ਤਾਂ ਆਪਾਂ ਵੈਸੇ ਕਹਿ ਦਿੰਦੇ, ਪਤਾ ਨਹੀਂ ਕਿੰਨਾ ਪਿੱਛੇ, ਅਸੀਂ ਖੁੱਲ੍ਹ ਕੇ ਕਿਸੇ ਮਸਲੇ ਬਾਰੇ ਗੱਲ ਹੀ ਨਹੀਂ ਕਰ ਸਕਦੇ। ਇੱਥੇ ਸਾਡੇ 10-12 ਸਾਲ ਪਹਿਲਾਂ ਸੈਕਸ ਐਜੂਕੇਸ਼ਨ ਬਾਰੇ ਡਿਸਕਸ਼ਨ ਚੱਲੀ ਸੀ। ਮੈਂ ਵੀ ਤੁਹਾਡੇ ਵਾਂਗੂ ਰੇਡੀਓ ਸੁਣਦਾ, ਮੈਨੂੰ ਸਾਡੇ ਰੇਡੀਓ ਤੇ ਮਾਣ ਆ, ਤੁਸੀਂ ਭਾਵੇਂ ਤਾਰੀਫ ਨਾ ਕਰੋ ਜਾਂ ਕਰੋ, ਭਾਵੇਂ ਗਾਲਾਂ ਕੱਢੋ, ਮੈਨੂੰ ਇਸ ਗੱਲ ਨਾਲ ਕੋਈ ਪਰਵਾਹ ਨਹੀਂ। ਅਸੀਂ ਬੜੀ ਖੁੱਲ੍ਹ ਕੇ ਡਿਸਕਸ਼ਨ ਕੀਤੀ ਸੀ, ਸਾਡੇ ਲੋਕ ਡਿਸਕਸ਼ਨ ਸੁਣਨਾ ਨਹੀਂ ਚਾਹੁੰਦੇ ਗੇ, ਵਰਜਿਤ ਵਿਸ਼ੇ ਨੇ ਜਿਹਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ। ਮਤਲਬ ਮੈਂ ਹੈਰਾਨ ਹੁੰਦਾ, ਮੈਂਟਲ ਹੈਲਥ ਇਸ਼ੂਜ਼ ਬਾਰੇ ਵੀ ਸਾਡੇ ਲੋਕ ਗੱਲ ਨਹੀਂ ਕਰਦੇ। ਅਸੀਂ ਜਦੋਂ 40 ਸਾਲ ਪਹਿਲਾਂ ਤਰਕਸ਼ੀ ਸੋਸਾਇਟੀ ਬਣਾਈ ਸੀ, ਬਹੁਤ ਸਾਰੇ ਇਹੋ ਜਿਹੇ ਵਿਸ਼ੇ ਸਾਡੇ ਕੋਲ ਆਉਂਦੇ ਹੁੰਦੇ ਸੀ, ਮਾਨਸਿਕ ਰੋਗੀਆਂ ਦੇ, ਔਰਤਾਂ ਦੇ ਆਉਂਦੇ ਹੁੰਦੇ ਸੀ ਕੇਸ ਸਾਡੇ ਕੋਲ। ਸਾਡੇ ਲੋਕ ਜਿਹੜੇ ਆਪਣੇ ਆਪ ਨੂੰ ਪੜ੍ਹੇ ਲਿਖੇ ਕਹਾਉਂਦੇ ਹੁੰਦੇ ਸੀ, ਬਹੁਤ ਧਾਰਮਿਕ ਕਹਾਉਂਦੇ ਹੁੰਦੇ ਸੀ, ਉਹ ਵੀ ਪਤਾ ਕੀ ਕਹਿੰਦੇ ਸੀ, ਹਾਂ ਜੀ ਉਹ ਸੰਤ ਨਾ ਸਾਧ ਚਿਮਟਿਆਂ ਦੇ ਨਾਲ ਕੁੱਟਦੇ ਨੇ ਤੇ ਭੂਤ ਨਿਕਲ ਜਾਂਦੇ ਨੇ ਔਰਤਾਂ ਨੂੰ। ਐਡਾ ਪਛੜਿਆ ਹੋਇਆ ਸਮਾਜ ਸਾਡਾ, ਹੁਣ ਥੋੜਾ ਜਿਹਾ ਬਦਲਾਅ ਆਇਆ। ਮਤਲਬ ਵਹਿਮਾਂ ਭਰਮਾਂ ਦੀ ਬੁਨਿਆਦ ਵੀ ਕਿਤੇ ਨਾ ਕਿਤੇ, ਅੰਧ ਵਿਸ਼ਵਾਸਾਂ ਦੀ ਬੁਨਿਆਦ, ਮੈਂਟਲ ਹੈਲਥ ਦੀ ਜਿਹੜੀ ਜੜ ਆ, ਜਿਹੜੀ ਕਿਤੇ ਨਾ ਕਿਤੇ ਸਾਡੇ ਪੰਜਾਬੀ ਸਮਾਜ ਦੇ ਵਿੱਚ ਇਹ ਅਨਪੜ੍ਹਤਾ ਦੇ ਵਿੱਚ ਪਈ ਹੈ। ਯੂਰੋਪੀਅਨ ਸੁਸਾਇਟੀ ਦੇ ਵਿੱਚ ਨਾ ਔਰਤਾਂ ਦੇ ਵਿੱਚ ਜਦੋਂ ਮਾਨਸਿਕ ਰੋਗ ਵੱਧਦੇ ਹੁੰਦੇ ਸੀ ਨਾ, ਉਹ ਇਹਨੂੰ ਹਿਸਟੀਰੀਆ ਦੇ ਨਾਲ ਮਤਲਬ ਕੰਪੇਅਰ ਕਰਦੇ ਹੁੰਦੇ ਸੀ। ਹਿਸਟੀਰੀਆ ਹੁੰਦਾ, ਹੁਣ ਮੈਂ ਕਿਵੇਂ ਵਿਆਖਿਆ ਕਰਾਂ, ਵੀ ਸਾਡੀਆਂ ਜਿਹੜੀਆਂ ਖਾਹਿਸ਼ਾਂ ਜਦੋਂ ਪੂਰੀਆਂ ਨਹੀਂ ਹੁੰਦੀਆਂ, ਅੰਦਰ ਰਿੱਝੀ ਜਾਂਦੀਆਂ ਨੇ, ਸਬਕੌਂਸ਼ੀਅਸ ਮਾਇੰਡ ਸਾਡਾ ਜਿਹੜਾ ਉਹ ਬਹੁਤ ਜ਼ਿਆਦਾ ਐਕਟਿਵ ਹੋ ਜਾਂਦਾ, ਜਦੋਂ ਅਸੀਂ ਰਿਐਲਿਟੀ ਨਾਲ ਟੁੱਟ ਜਾਂਦੇ ਹਾਂ, ਇਹ ਸਾਰੇ ਕਾਸੇ ਦਾ ਮਿਲਗੋਭਾ ਬਣ ਜਾਂਦਾ, ਉਹ ਬੰਦਾ ਫਿਰ ਮਾਨਸਿਕ ਰੋਗੀ ਬਣ ਜਾਂਦਾ। ਤੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੁੰਦਾ ਵੀ ਜਿਹੜੇ ਬਹੁਤੇ ਕੱਟੜ ਲੋਕ ਨੇ ਨਾ, ਜਿਹੜੇ ਹਿੰਸਾ ਨੂੰ ਵਾਜਬ ਠਹਿਰਾਉਂਦੇ ਨੇ, ਉਹ ਕਿਤੇ ਨਾ ਕਿਤੇ ਉਹ ਮਾਨਸਿਕ ਰੋਗੀ ਹੁੰਦੇ ਨੇ। ਹਰੇਕ ਥਾਂ ਆਪਣਾ ਓਪੀਨੀਅਨ ਵੀ ਮਤਲਬ ਜੀ ਮਾਰ ਦਿਓ, ਚੱਕ ਦਿਓ, ਆਹ ਕਰ ਦਿਓ, ਉਹ ਕਰ ਦਿਓ, ਬੈਲੈਂਸ ਅਪਰੋਚ ਹੈ ਜਿਹੜੀ ਕਿਸੇ ਮਸਲੇ ਬਾਰੇ ਸਾਡੇ ਲੋਕਾਂ ਕੋਲ ਨਾ ਹੈ ਹੀ ਨਹੀਂ ਗੀ, ਤੇ ਉਹ ਲੋਕ ਸਾਡੇ ਲੀਡਰ ਬਣੇ ਹੁੰਦੇ ਆ। ਕੋਈ ਬੰਦਾ ਪੜ੍ਹ ਲਿਖ ਕੇ ਇੰਨੇ ਸਾਲਾਂ ਦੀ ਮਿਹਨਤ ਬਾਅਦ ਗਿਆਨ ਬੂੰਦ ਬੂੰਦ ਰਾਹੀਂ ਗਿਆਨ ਇਕੱਠਾ ਕਰਕੇ, ਜੇ ਕੋਈ ਚੱਜ ਦੀ ਗੱਲ ਕਹੇ ਨਾ ਲੋਕ ਸੁਣਦੇ ਨਹੀਂ, ਕਹਿਣ ਕਮਲਾ ਹੋਇਆ ਕਿਤਾਬਾਂ ਨੇ ਨਾ ਇਹਦੀ ਮੱਤ ਮਾਰ ਰੱਖੀ ਆ, ਤੇ ਜੇ ਐਵੇਂ ਹੀ ਕੋਈ ਵਰਸ਼ਾ ਚੱਕ ਕੇ ਕਿਸੇ ਦੇ ਢਿੱਡ ਚ ਮਾਰਦੇ ਕਹਿਣਗੇ ਤਾਂ ਬੜਾ ਬਹਾਦਰ ਸੀ, ਪਾਰ ਬੁਲਾਤਾ ਨਾ ਉਹਨੂੰ। ਇਹ ਹਾਲ ਆ ਸਾਡਾ। ਲਓ ਜੀ ਆਪਾਂ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ। ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਕੋਈ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਟਨ। ਕਾਲ ਕਰੋ 905-793-3458, 905-793-3458।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ, 410-841-0478, 416-801-0478, ਸਰਵਲੋ ਕੰਸਟਰਕਸ਼ਨ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਗਰਮੀ ਵਾਹਵਾ ਹੋ ਗਈ ਆ ਤੇ ਅੰਦਾਜ਼ਾ ਲਾਓ ਵੀ ਜੇ ਕਿਤੇ ਏਸੀ ਖਰਾਬ ਹੋ ਜਾਏ ਤੇ ਫਿਰ ਕੀ ਬਣੇ, ਜੇ ਰਾਤ ਰੂਤ ਨੂੰ ਖਰਾਬ ਹੋ ਜਾਏ ਫਿਰ ਕੋਈ ਗੱਲ ਨਹੀਂ ਜੀ। ਫਿਰ ਹਰਪ੍ਰੀਤ ਮੰਡ ਜੀ ਨੇ ਐਚ ਵੀ ਏ ਸੀ ਟੈਕਨੀਸ਼ੀਅਨ, ਇਹਨਾਂ ਨੂੰ ਕਾਲ ਕਰ ਲਿਓ 647-218-1000 ਇਹਨਾਂ ਦਾ ਨੰਬਰ ਆ, ਤੇ ਕਿਉਂਕਿ ਕੰਮ ਬਿਜ਼ੀ ਬਹੁਤ ਆ ਜੀ ਇਹਨਾਂ ਦਾ ਵੀ ਤੇ ਏਸੀ ਖਰਾਬ ਬਹੁਤ ਹੁੰਦੇ ਨੇ, ਇਸ ਕਰਕੇ ਆਮ ਕਰਕੇ ਤੁਸੀਂ ਕਾਲ ਕਰਦੇ ਹੋ ਤੇ ਟੈਕਨੀਸ਼ੀਅਨ ਕਹਿ ਦਿੰਦੇ ਕੋਈ ਨਹੀਂ ਜੀ ਅੱਜ ਦਾ ਦਿਨ ਸਾਰੋ ਤੇ ਕੱਲ ਨੂੰ ਆਵਾਂਗੇ, ਤੇ ਗਰਮੀ ਚ ਹੋ ਜਾਂਦਾ ਬੁਰਾ ਹਾਲ। ਪਰ ਇਹਨਾਂ ਕੋਲ ਜੀ ਪੂਰੀ ਟੀਮ ਹੈ ਟੈਕਨੀਸ਼ੀਅਨਸ ਦੀ, ਜਦੋਂ ਤੁਸੀਂ ਕਾਲ ਕਰੋਗੇ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਬੰਦਾ ਹਾਜ਼ਰ ਹੋਊਗਾ ਜੀ ਸਾਹਮਣੇ ਤੁਹਾਡੇ, ਤੇ ਘੰਟੇ ਡੇਢ ਘੰਟੇ ਚ ਕੰਮ ਨਿਬੇੜ ਕੇ ਅਗਲੀ ਕੰਪਲੇਂਟ ਦਾ ਨਿਪਟਾਰਾ ਕਰਨ ਤੁਰ ਜਾਂਦੇ ਨੇ। ਏਸੀ ਦੀ ਪ੍ਰੋਬਲਮ ਆ ਤੁਹਾਡੇ ਘਰੇ, ਫਰਨੈਸ ਦੀ ਪ੍ਰੋਬਲਮ ਆ, ਹੌਟ ਵਾਟਰ ਟੈਂਕ ਦੀ ਕੋਈ ਸਮੱਸਿਆ, ਗੈਸ ਲਾਈਨ ਦੀ ਕੋਈ ਪ੍ਰੋਬਲਮ ਆ, ਇਹ ਨੰਬਰ ਇਹਨਾਂ ਦਾ ਨੋਟ ਕਰਕੇ ਰੱਖ ਲਓ 647-218-1000 647-218-1000 ਇਹਨਾਂ ਦਾ ਨੰਬਰ ਆ, ਤਾਲਮੇਲ ਕਰ ਲਿਓ ਇਹਨਾਂ ਦੇ ਨਾਲ। ਤੇ ਦੋਸਤੋ, ਜੇ ਤਾਂ ਤੁਸੀਂ ਆਪਦੇ ਘਰ ਹੈਗੇ ਖੁਸ਼, ਪ੍ਰੋਪਰਟੀ ਕੋਈ ਨਹੀਂ ਲੈਣੀ ਜਿਹੜੇ ਘਰ ਦੇ ਵਿੱਚੋਂ ਤੇ ਪੂਰੇ ਸੰਤੁਸ਼ਟ ਹੋ, ਫਿਰ ਤਾਂ ਹੈਗੀ ਬਹੁਤ ਵਧੀਆ ਗੱਲ ਜੀ, ਸਿਆਣੇ ਬੰਦੇ ਹੋ ਤੁਸੀਂ ਜਿਨ੍ਹਾਂ ਨੇ ਪਲਾਨ ਕੀਤਾ ਹੋਇਆ ਸਾਰਾ ਕੁਛ। ਪਰ ਜੇ ਤੁਸੀਂ ਘਰ ਲੱਭ ਰਹੇ ਹੋ ਤੇ ਫਿਰ ਕਾਫੀ ਸਾਰੇ ਘਰ ਮਾਰਕੀਟ ਦੇ ਵਿੱਚ ਹੈਗੇ ਨੇ ਜੀ। ਇਹ ਜੀ ਮਾਰਕੀਟ ਨੂੰ ਬਾਇਰਜ਼ ਮਾਰਕੀਟ ਕਹਿੰਦੇ ਆ ਜੀ। ਬਾਇਰ ਆਪਣੀ ਮਰਜ਼ੀ ਦੇ ਮੁਤਾਬਕ ਆਫਰ ਦੇ ਕੇ ਤੇ ਪ੍ਰਾਈਸ ਨੈਗੋਸ਼ੀਏਟ ਕਰਕੇ ਘਰ ਆ ਜਿਹੜਾ ਲੈ ਸਕਦਾ। ਆ ਡੇਢ ਸਾਲ ਪਹਿਲਾਂ, ਦੋ ਸਾਲ ਪਹਿਲਾਂ ਸੈਲਰਜ਼ ਮਾਰਕੀਟ ਸੀ। ਬਾਇਰ ਕਹਿੰਦਾ ਸੀ ਇੰਨੇ ਪੈਸੇ ਲੈ ਲਾ, ਸੈਲਰ ਕਹਿੰਦਾ ਸੀ ਤੇਰੇ ਵਰਗੇ 20 ਹੋਰ ਬੈਠੇ ਆ, ਇਸ ਤੋਂ 2 ਲੱਖ ਉੱਤੇ ਦੇਣ ਵਾਲੇ, ਹਨਾ, ਇਸ ਕਰਕੇ ਭਾਈ ਸਾਹਿਬ ਜਾਓ, ਹਨਾ, ਆਫਰ ਤੁਹਾਡੀ ਰਿਫਿਊਜ਼ ਹੋ ਜਾਂਦੀ ਸੀ। ਪਰ ਅੱਜ ਕੱਲ ਉਲਟਾ ਕੰਮ ਆ, ਅੱਜ ਕੱਲ ਬਾਇਰ ਕਹਿੰਦੇ ਭਾਈ ਸਾਹਿਬ ਜੇ ਵੇਚਣਾ ਵੇਚੋ ਤੇ ਨਹੀਂ ਤਾਂ ਹੋਰ ਘਰ ਬਥੇਰੇ ਨੇ, ਇਹ 2 ਲੱਖ ਸਸਤੇ ਮਿਲਦੇ ਨੇ, ਮੌਜ ਕਰੋ ਤੁਸੀਂ, ਹਨਾ। ਇਸ ਕਰਕੇ ਬਾਇਰਜ਼ ਮਾਰਕੀਟ ਆ ਜੀ। ਜੇ ਤੁਸੀਂ ਅਪਗ੍ਰੇਡ ਕਰਨਾ ਚਾਹੁੰਦੇ ਹੋ, ਛੋਟਾ ਘਰ ਆ, ਵੱਡਾ ਘਰ ਲੈਣੇ ਹੋ, ਸਗੋਂ ਛੋਟੇ ਘਰਾਂ ਦੀ ਵੈਲਿਊ ਜ਼ਿਆਦਾ, ਛੋਟੇ ਘਰ ਆ ਜਿਹੜੇ ਉਹਨਾਂ ਦੀਆਂ ਪ੍ਰਾਈਸਿਸ ਅਜੇ ਮੇਨਟੇਨ ਨੇ ਥੋੜੀਆਂ ਜੀਆਂ, ਉਹ ਮਤਲਬ ਉਨੇ ਕਦੇ ਵਿਕ ਰਹੇ ਨੇ, ਤੇ ਵੱਡੇ ਘਰ ਸਸਤੇ ਹੋ ਰਹੇ ਨੇ। ਤੁਹਾਡੀ ਫੈਮਿਲੀ ਵੱਡੀ ਹੋ ਗਈ ਆ ਤੇ ਫਿਰ ਤੁਸੀਂ ਅਪਗ੍ਰੇਡ ਕਰਨਾ ਚਾਹੁੰਦੇ ਹੋ, ਟਾਊਨ ਹਾਊਸ ਆ, ਸੈਮੀ ਲੈਣਾ, ਸੈਮੀ ਆ ਤੇ ਡਿਟੈਚ ਲੈਣਾ, ਤੇ ਬਹੁਤ ਵਧੀਆ ਮੌਕਾ, ਕਾਫੀ ਸਾਰੀਆਂ ਪ੍ਰੋਪਰਟੀਜ਼ ਮਾਰਕੀਟ ਦੇ ਵਿੱਚ ਨੇ। ਇਸ ਤੋਂ ਬਿਨਾਂ ਕਾਫੀ ਸਾਰੀਆਂ ਪ੍ਰੋਪਰਟੀਜ਼ ਨੇ ਜਿਹੜੀਆਂ ਪਾਵਰ ਆਫ ਸੇਲ ਤੇ ਆ ਰਹੀਆਂ ਨੇ, ਬੈਂਕ ਆ ਜਿਹੜੀ ਜਿਹੜਾ ਲੈਂਡਲੋਰਡ ਆ ਸੈਲਰ ਜਿਹਨੂੰ ਕਹਿੰਦੇ ਲੈਂਡਲੋਰਡ ਕਹਿ ਲਓ ਉਹ ਕਿਸ਼ਤਾਂ ਨਹੀਂ ਭਰ ਸਕਦਾ ਕਿਸੇ ਕੋਲ ਜੋਬ ਹੈ ਨਹੀਂ ਕਿਸੇ ਨੂੰ ਕੋਈ ਹੋਰ ਫਾਈਨੈਂਸ਼ੀਅਲ ਟ੍ਰਬਲ ਆ ਗਈ ਹੈ ਤੇ ਬੈਂਕਾਂ ਫਿਰ ਪਾਵਰ ਆਫ ਸੇਲ ਤੇ ਲਾ ਦਿੰਦੇ ਨੇ ਇਹ ਜਿਹੀਆਂ ਪ੍ਰਾਪਰਟੀਜ਼ ਵੀ ਮਾਰਕੀਟ ਦੇ ਵਿੱਚ ਹੈਗੀਆਂ ਨੇ ਜਿੱਥੇ ਤੁਹਾਨੂੰ ਕਾਫੀ ਫਾਇਦਾ ਹੋ ਸਕਦਾ ਕਾਫੀ ਦਾ ਮਤਲਬ ਜਿਹਦੀ ਮਾਰਕੀਟ ਪ੍ਰਾਈਸ 12 ਲੱਖ ਹੋ ਸਕਦਾ ਤੁਹਾਨੂੰ ਮਿਲੀਅਨ ਦਾ ਹੀ ਮਿਲ ਜੇ ਘਰ ਜਿਹਦੀ 15 ਲੱਖ ਹੋ ਸਕਦਾ ਤੁਹਾਨੂੰ 12 ਲੱਖ ਦਾ ਹੀ ਮਿਲ ਜੇ ਮਿਲੀਅਨ ਡਾਲਰ ਦਾ ਲੱਗਿਆ ਹੋਇਆ ਘਰ ਵਧੀਆ 4 ਬੈਡਰੂਮ ਦਾ 11 ਲੱਖ ਦਾ ਜਦੋਂ ਤੁਸੀਂ ਨੈਗੋਸ਼ੀਏਟ ਕਰੋਗੇ ਹੋ ਸਕਦਾ ਤੁਹਾਨੂੰ 8.5 ਲੱਖ ਦਾ ਹੀ ਮਿਲ ਜੇ ਇਹ ਮੈਂ ਬਿਲਕੁਲ ਠੀਕ ਕਹਿ ਰਿਹਾ ਨਾਪ ਤੋਲ ਕੇ ਗੱਲਾਂ ਕਰ ਰਿਹਾ ਮੈਂ ਕੋਈ ਝੂਠ ਨਹੀਂ ਬੋਲ ਰਿਹਾ ਡਾਟਾ ਸਾਡੇ ਕੋਲੇ ਪਿਆ ਹੁੰਦਾ ਬਸ ਜੀ ਤੁਹਾਨੂੰ ਤੁਹਾਡਾ ਜ਼ਰੂਰੀ ਨਹੀਂ ਮੇਰੇ ਕੋਲ ਹੀ ਆਉਣਾ ਆਪਣੇ ਏਜੰਟ ਨੂੰ ਕਹੋ ਵੀ ਪ੍ਰੋਪਰਲੀ ਨੈਗੋਸ਼ੀਏਟ ਕਰੇ ਇਹੋ ਜਿਹੀਆਂ ਪ੍ਰੋਪਰਟੀਜ਼ ਦੇ ਉੱਤੇ ਹਨਾ ਤੇ ਜੇ ਵਧੇਰੇ ਜਾਣਕਾਰੀ ਲੈਣੀ ਹੈ ਲਿਸਟ ਲੈਣੀ ਹੈ ਤੁਸੀਂ ਇਹੋ ਜਿਹੀਆਂ ਪ੍ਰੋਪਰਟੀਜ਼ ਦੀ ਤੁਸੀਂ ਰਾਣਾ ਜੀ ਨੂੰ ਕਾਲ ਕਰ ਲਿਓ 905-915-84-84 ਤੇ ਜਾਂ ਤੁਸੀਂ ਮੈਨੂੰ ਕਾਲ ਕਰ ਲਿਓ 647-384-36 647-300-8436 ਤੇ ਤੁਸੀਂ ਕਰ ਲਿਓ ਕਾਲ ਇਹ ਦੋਸਤੋ ਗੱਲ ਹੈ ਨਾ ਜਿਹੜੀ ਕਤਲ ਵਾਲੀ ਦੇਖੋ ਅਨਫੋਰਚੁਨੇਟ ਆ ਕਤਲ ਤਾਂ ਪੰਜਾਬ ਚ ਹੋ ਹੀ ਜਾਂਦੇ ਨੇ ਪਰ ਇਹ ਇਹਦੇ ਬਾਰੇ ਆਪਾਂ ਤਾਂ ਗੱਲ ਕਰ ਰਹੇ ਹਾਂ ਇਹ ਕਤਲ ਦੇ ਬਹਾਨੇ ਨਾ ਐਕਚੁਅਲੀ ਬਹਾਨਾ ਕਤਲ ਦਾ ਲੋਕ ਸੋਸ਼ਲ ਮੀਡੀਆ ਤੇ ਹਿੰਸਾ ਨੂੰ ਵਾਜਬ ਠਹਿਰਾਉਂਦੇ ਨੇ ਤੇ ਨਾਲ ਦੀ ਨਾਲ ਉਹ ਦੂਜੇ ਪਾਸੇ ਕੀ ਕਰਦੇ ਨੇ ਉਹ ਜਿਹੜੀ ਧਾਰਮਿਕ ਕੱਟੜਤਾ ਨਾ ਉਹਨੂੰ ਫੈਲਾਉਣ ਦੀ ਗੱਲ ਕਰਦੇ ਨਾਲ ਦੀ ਨਾਲ ਅਚਨਚੇਤ ਅਚਨਚੇਤ ਵੀ ਨਹੀਂ ਨੋਇੰਗਲੀ ਵੀ ਨਹੀਂ ਕਹਿ ਸਕਦੇ ਉਹਨਾਂ ਦੇ ਮਾਇੰਡ ਦੇ ਵਿੱਚ ਪਈ ਆ ਬਈ ਜੇ ਕਿਸੇ ਬੰਦੇ ਨੇ ਧਾਰਮਿਕ ਬਾਣੇ ਦੇ ਵਿੱਚ ਕਤਲ ਕੀਤਾ ਨਾ ਤਾਂ ਉਹ ਤਾਂ ਠੀਕ ਹੀ ਹੋਊਗਾ ਜੀ ਉਹ ਤਾਂ ਕਤਲ ਠੀਕ ਹੀ ਹੋਊਗਾ ਬਿਨਾਂ ਸੋਚੇ ਸਮਝੇ ਮੇਰਾ ਸਵਾਲ ਆ ਹੈ ਬਈ ਜਾਂ ਤਾਂ ਉਹ ਭਾਈ ਜੇ ਇੰਨੇ ਹੀ ਦਲੇਰ ਆ ਮੈਂ ਤਾਂ ਕਹਿੰਦਾ ਅੱਜ ਦੇ ਸਮਾਜ ਦੇ ਵਿੱਚ ਕਾਨੂੰਨੀ ਲੜਾਈ ਲੜਨੀ ਚਾਹੀਦੀ ਹੈ ਜੇ ਤੁਹਾਨੂੰ ਕੋਈ ਚੀਜ਼ ਇਤਰਾਜ਼ਯੋਗ ਲੱਗਦੀ ਹੈ ਤਾਂ ਤੁਸੀਂ ਸਰਕਾਰ ਕੋਲੇ ਪਹੁੰਚ ਕਰੋ ਤੁਸੀਂ ਕਿਸੇ ਮਸਲੇ ਬਾਰੇ ਤੁਹਾਨੂੰ ਸੋਸ਼ਲ ਮੀਡੀਆ ਬਾਰੇ ਲੱਗਦਾ ਇਤਰਾਜ਼ਯੋਗ ਲੱਗਦਾ ਕੁਛ ਤੇ ਸਰਕਾਰ ਨੂੰ ਕਹੋ ਭਾਈ ਇਹਦੇ ਬਾਰੇ ਕੋਈ ਪਾਲਿਸੀ ਬਣਾਓ ਜਿਵੇਂ ਇਹਨਾਂ ਦੇਸ਼ਾਂ ਦੇ ਵਿੱਚ ਹੁਣ ਆਪਾਂ ਇੱਥੇ ਪਾਲਿਸੀਜ਼ ਬਣਦੀਆਂ ਨੇ ਨਾ ਵੀ ਛੋਟੇ ਬੱਚਿਆਂ ਦੇ ਹੱਥਾਂ ਦੇ ਵਿੱਚ ਫੋਨ ਨਹੀਂ ਚਾਹੀਦਾ ਸਕੂਲਾਂ ਦੇ ਵਿੱਚ ਇਹ ਪਾਲਿਸੀ ਬਣੀ ਆ ਨਾ ਇਹਦੇ ਲਈ ਪਤਾ ਨਹੀਂ ਕਿੰਨੇ ਕਿੰਨੇ ਲੋਕਾਂ ਨੇ ਕਿੰਨੀ ਕਿੰਨੀ ਸਟਰਗਲ ਕੀਤੀ ਹੈ ਇਹਨਾਂ ਦੇਸ਼ਾਂ ਦੇ ਵਿੱਚ ਪਾਲਿਸੀਜ਼ ਬਣੀਆਂ ਨਾ ਜਿਹੜੀਆਂ ਅਡਲਟ ਸਾਈਟਸ ਨੇ ਉਹਦੇ ਤੇ ਬੱਚੇ ਇੰਨੀ ਉਮਰ ਤੋਂ ਨੀਚੇ ਵਿਜ਼ਿਟ ਨਹੀਂ ਕਰ ਸਕਦੇ ਪਾਲਿਸੀਜ਼ ਬਣੀਆਂ ਹੋਈਆਂ ਨੇ ਨਾ ਹੈ ਨਾ ਬਈ ਤੁਸੀਂ ਪ੍ਰੋਪਰ ਚੈਨਲ ਦੇ ਰਾਹੀਂ ਗਵਰਨਮੈਂਟ ਪਾਲਿਸੀਜ਼ ਬਣਾਉਣ ਵੱਲੀ ਸਮਾਜ ਦਾ ਜਿਹੜਾ ਜਿਹੜਾ ਇੱਕ ਚਿਹਰਾ ਮੋਹਰਾ ਹੁੰਦਾ ਉਹ ਕਿਹੋ ਜਿਹਾ ਹੋਵੇ ਉਹਦੇ ਸਬੰਧੀ ਪਾਲਿਸੀ ਬਣਾਓ ਇੱਕ ਇਹ ਥੋੜਾ ਹੈਗਾ ਵੀ ਜਿਹੜਾ ਜਿਹੜਾ ਤੁਹਾਨੂੰ ਚੰਗਾ ਨਹੀਂ ਲੱਗਦਾ ਤੇ ਤੁਸੀਂ ਉਹਨੂੰ ਮਾਰ ਦਿਓ ਬਸ ਮੈਂ ਬਾਰ ਬਾਰ ਕਹਿ ਰਿਹਾ ਭਾਵੇਂ ਉਹ ਕ੍ਰਿਮੀਨਲ ਨੂੰ ਵੀ ਮਾਰਨਾ ਇਹ ਡਿਸਾਈਡ ਕਿਹਨੇ ਕਰਨਾ ਕ੍ਰਿਮੀਨਲ ਕੌਣ ਆ ਇਹ ਡਿਸਾਈਡ ਕਿਹਨੇ ਕਰਨਾ ਵੀ ਆਹ ਜਿਹੜੀ ਚੀਜ਼ ਆ ਜਿਹੜੀ ਚੰਗੀ ਆ ਕਿ ਮਾੜੀ ਆ ਇਹ ਕੋਈ ਬੰਦਾ ਤਾਂ ਡਿਸਾਈਡ ਨਹੀਂ ਨਾ ਕਰ ਸਕਦਾ ਬੰਦਾ ਇੱਕ ਡਿਸਾਈਡ ਕਰ ਰਿਹਾ ਕਿ ਆਹ ਚੀਜ਼ ਨਾ ਮੈਨੂੰ ਚੰਗੀ ਨਹੀਂ ਲੱਗਦੀ ਜਿਹੜੀ ਰੀਲ ਪਾਉਣੀ ਆ ਤੇ ਤੂੰ ਦੋ ਵਾਰੀ ਕਹਿਤਾ ਤੈਨੂੰ ਵੀ ਰੀਲ ਪਾਉਣੀ ਬੰਦ ਕਰ ਦੇ ਤੇ ਨਹੀਂ ਤਾਂ ਤੈਨੂੰ ਮੈਂ ਕਤਲ ਕਰ ਦੇਣਾ ਲੈ ਦੇਖ ਲਓ ਜੀ ਇਨਸਾਫ਼ ਇਹ ਅਸੀਂ 21ਵੀਂ ਸਦੀ ਚ ਜਿਉ ਰਹੇ ਹਾਂ ਤੇ ਜੰਗਲ ਦਾ ਰਾਜ ਕੀ ਹੁੰਦਾ ਇਹਨੂੰ ਹੀ ਕਹਿੰਦੇ ਆ ਅੱਛਾ ਹਾਲਾਂਕਿ ਮੈਂ ਕਹਿੰਦਾ ਜੰਗਲ ਦਾ ਰਾਜ ਵੀ ਵਧੀਆ ਹੁੰਦਾ ਜੰਗਲ ਦੇ ਰਾਜ ਦੇ ਵਿੱਚ ਕੋਈ ਸ਼ੇਰ ਕਿਸੇ ਸ਼ੇਰ ਨੂੰ ਨਹੀਂ ਕਹਿੰਦਾ ਵੀ ਤੂੰ ਕੱਪੜੇ ਨਹੀਂ ਪਾਏ ਕੋਈ ਮੇਲ ਚਿੜੀ ਕਿਸੇ ਫੀਮੇਲ ਚਿੜੀ ਨੂੰ ਨਹੀਂ ਕਹਿੰਦੇ ਵੀ ਤੂੰ ਅਸ਼ਲੀਲ ਆ ਕੋਈ ਘੋੜਾ ਕਿਸੇ ਘੋੜੀ ਨੂੰ ਨਹੀਂ ਕਹਿੰਦਾ ਵੀ ਤੂੰ ਭਾਈ ਮਤਲਬ ਕੱਪੜਿਆਂ ਦੇ ਨਾਲ ਢੱਕ ਆਪਣੇ ਆਪ ਨੂੰ ਇਹ ਤਾਂ ਕੁਦਰਤ ਦਾ ਰੂਲ ਆ ਇੱਕ ਅੱਛਾ ਮੈਂ ਇਹ ਨਹੀਂ ਕਹਿ ਰਿਹਾ ਮੈਂ ਵਕਾਲਤ ਨਹੀਂ ਕਰ ਰਿਹਾ ਨੰਗੇਜ਼ਵਾਦ ਦੀ ਅਸ਼ਲੀਲਤਾ ਦੀ ਮੇਰੀ ਗੱਲ ਦੀ ਭਾਵਨਾ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਜਦੋਂ ਇਹ ਜੇ ਲੋਕਾਂ ਕੋਲ ਸੱਤਾ ਆ ਜਾਂਦੀ ਆ ਨਾ ਫਿਰ ਅੱਜ ਤਾਂ ਅਸ਼ਲੀਲਤਾ ਦੇ ਨਾਂ ਤੇ ਕਤਲ ਕੀਤਾ ਕੱਲ ਨੂੰ ਕਹਿਣਗੇ ਜੀ ਸਿਨੇਮੇ ਦੇ ਵਿੱਚ ਕਿਸੇ ਨੂੰ ਫਿਲਮ ਨਹੀਂ ਦੇਖਣ ਜਾਣ ਦੇਣਾ ਕਹਿੰਦੇ ਹੀ ਆ ਪਹਿਲਾਂ ਵੀ ਕਹਿੰਦੇ ਆਏ ਆ ਪਰਸੋਂ ਨੂੰ ਕੁਛ ਹੋਰ ਕਹਿਣਗੇ ਜਿੱਥੋਂ ਤੱਕ ਇਹਨਾਂ ਦਾ ਵੱਸ ਚੱਲਦਾ ਨਾ ਇਹ ਜੇ ਲੋਕਾਂ ਦਾ ਕਾਤਲ ਬਿਰਤੀ ਵਾਲੇ ਲੋਕਾਂ ਦਾ ਉਹ ਕੋਸ਼ਿਸ਼ ਕਰਦੇ ਨੇ ਅਲਟੀਮੇਟਲੀ ਤੁਸੀਂ ਦੋਸਤੋ ਭਾਵੇਂ ਮੰਨੋ ਜਾਂ ਨਾ ਮੰਨੋ ਮਾਨਸਿਕ ਰੋਗੀ ਹੁੰਦੇ ਨੇ ਇਹੋ ਜਿਹੇ ਲੋਕ ਜਿਹੜੇ ਕਹਿੰਦੇ ਜੀ ਦੂਜੇ ਨੂੰ ਮਾਰ ਦਿਓ ਬਸ ਉਹ ਭਾਵੇਂ ਵੱਡੇ ਹੋਣ ਤੇ ਭਾਵੇਂ ਛੋਟੇ ਹੋਣ ਭਾਵੇਂ ਕਿਸੇ ਦੇਸ਼ ਦੇ ਰਾਜੇ ਹੋਣ ਤੇ ਭਾਵੇਂ ਚੁਣੇ ਹੋਏ ਉਹ ਲੋਕ ਹੋਣ ਤੇ ਭਾਵੇਂ ਵੈਸੇ ਹੀ ਹੱਥ ਦੇ ਵਿੱਚ ਉਹਨਾਂ ਦੇ ਸੱਤਾ ਆਈ ਹੋਵੇ ਬਚ ਕੇ ਰਹਿਣਾ ਚਾਹੀਦਾ ਇਹ ਪੰਜਾਬ ਬਾਰੇ ਗੱਲ ਆਪਾਂ ਤਾਂ ਕੀਤੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਨਾ ਬਹੁਤ ਇਹ ਘੁੰਮੀ ਜਾਂਦਾ ਸਾਰਾ ਕੁਛ ਬਸ ਗੱਲ ਫਿਰ ਚੱਲਦੀ ਆ ਅਸ਼ਲੀਲਤਾ ਤੇ ਇਹਦੇ ਤੇ ਉਹਦੇ ਤੇ ਆਪ ਹੀ ਫਿਲਮਾਂ ਵੇਖਦੇ ਨੇ, ਆਪ ਹੀ ਪਹਿਲਾਂ ਪਤਾ ਨੀ ਕੀ ਕੁਛ ਕਰਦੇ ਆ ਇਹ, ਮਗਰੋਂ ਜਦੋਂ ਇਹਨਾਂ ਦੇ ਮਤਭੇਦ ਹੋ ਜਾਂਦੇ ਫਿਰ ਕਤਲ ਕਰ ਦਿੰਦੇ ਆ ਜਾ ਕੇ। ਅੱਛਾ ਦੂਜੇ ਪਾਸੇ ਉਹ ਵੇਖੋ ਜਿਹੜੇ ਰੋਜ਼ ਰੀਲਾਂ ਪਾਉਂਦੇ ਹੁੰਦੇ ਆ, ਬਈ ਜੇ ਭਾਈ ਤੁਹਾਨੂੰ ਤੁਸੀਂ ਬੋਲਦੇ ਹੋ ਅੱਜ ਕੋਈ ਗੱਲ ਕਹਿ ਰਹੇ ਹੋ ਤੇ ਫਿਰ ਹੁਣ ਡਰਦੇ ਕਿਉਂ? ਫਿਰ ਫਰੀਡਮ ਆਫ ਐਕਸਪ੍ਰੈਸ਼ਨ ਆ ਜਿਹੜੀ। ਅੱਛਾ ਇੱਕ ਦਾ ਕਤਲ ਹੋਇਆ, ਦੂਜੇ ਐਨ ਖੁੱਡਿਆਂ ਦੇ ਵਿੱਚ ਵੜ ਗਏ ਜਾ ਕੇ, ਫਿਰ ਹੈਰਾਨ ਆ ਲੋਕਾਂ ਦੇ ਮੈਂ, ਵੀ ਜਿਹੜੀ ਗੱਲ ਕਹੀ ਆ ਫਿਰ ਖੜੋ ਨਾ ਉਹਦੇ ਤੇ, ਅੱਜ ਰੀਲਾਂ ਪਾ ਰਹੇ ਹੋ ਕੱਲ ਨੂੰ ਫੇਰ ਪਾਓ ਰੀਲ ਉਹਦੇ ਤੇ ਉਹੋ ਜੀ ਫੇਰ ਹੈਨਾ। ਚਲੋ ਵੈਸੇ ਓਵਰਆਲ ਸਾਡਾ ਸਮਾਜ ਆ ਨਾ ਜਿਹੜਾ, ਇਹਦੇ ਕੁਝ ਨੋਰਮਸ ਹੁੰਦੇ ਨੇ ਕਲਚਰ ਦੇ, ਉਹ ਨੋਰਮਸ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਜਿਹੜੀਆਂ ਬਾਉਂਡਰੀ ਸਾਡੇ ਸਮਾਜ ਨੇ ਬਣਾਈਆਂ ਨਾ, ਉਹਦੇ ਵਿੱਚ ਰਹਿੰਦਿਆਂ ਜੇ ਬਾਉਂਡਰੀ ਦੇ ਵਿੱਚ ਕੁਝ ਨੁਕਸ ਆ ਨਾ, ਉਹਨੂੰ ਗੱਲਬਾਤ ਦੇ ਰਾਹੀਂ ਡਿਸਕਸ਼ਨ ਦੇ ਰਾਹੀਂ ਉਹ ਲੋਕਾਂ ਦੇ ਦਿਮਾਗਾਂ ਦੇ ਵਿੱਚ ਗੱਲਾਂ ਜਾਣੀਆਂ ਚਾਹੀਦੀਆਂ, ਵੀ ਸਾਡੇ ਜਿਹੜੇ ਕੰਧਾਂ ਬਣਾਈਆਂ ਹੋਈਆਂ ਨਾ ਦਿਮਾਗਾਂ ਦੇ ਵਿੱਚ ਤੁਸੀਂ ਕਲਚਰ ਦੀਆਂ, ਇਹਨਾਂ ਕੰਧਾਂ ਨੂੰ ਤੋੜਨਾ, ਜੇ ਸਮਾਂ ਆਪਣੇ ਆਪ ਤੋੜਦਾ ਇਹ ਕੰਧਾਂ। ਜਦੋਂ ਤਰੱਕੀ ਹੁੰਦੀ ਹੈ ਨਾ ਕਿਸੇ ਸਮਾਜ ਦੀ, ਸਾਡੇ ਦਿਮਾਗਾਂ ਦੇ ਵਿੱਚ ਪਏ ਵਹਿਮ ਭਰਮ ਮਾਨਸਿਕ ਦੀਵਾਰਾਂ ਜਿਹੜੀਆਂ ਚੇਨਜ਼ ਆਫ ਸਲੇਵਰੀ ਕਹਿੰਦੇ ਆ ਟੁੱਟ ਜਾਂਦੀਆਂ ਨੇ। ਇਹ ਅਸ਼ਲੀਲਤਾ ਦੀਆਂ ਕੰਧਾਂ ਵੀ ਨੇ ਨਾ ਜਿਹੜੀਆਂ ਇਹ ਖੁਦ ਅਸੀਂ ਆਪ ਬਣਾਈਆਂ ਨੇ। ਮੈਂ ਹੁਣ ਤੁਹਾਨੂੰ ਕਿਵੇਂ ਰੇਡੀਓ ਤੇ ਦੱਸਾਂ, ਬਹੁਤ ਵਾਰੀ ਸ਼ਬਦ ਆ ਜਿਹੜੇ ਉਹ ਸਾਡੇ ਨੂੰ ਸ਼ਬਦ ਨਹੀਂ ਲੱਭਦੇ। ਅੱਜ ਜਿੰਨੇ ਇਹ ਤਾਂ ਚਲੋ ਕੋਈ ਇਹ ਤਾਂ ਇੱਕ ਪਖੰਡੀ ਸੀਗਾ ਬੰਦਾ ਜਿਹਨੇ ਕਤਲ ਕੀਤਾ, ਜਿੰਨੇ ਆਪਣੇ ਆਪ ਨੂੰ ਵੱਡੇ ਧਾਰਮਿਕ ਅਦਾਰਿਆਂ ਦੇ ਵਿੱਚ ਕਹਿੰਦੇ ਨੇ ਜੀ ਸਾਡੇ ਜਿੰਨਾ ਪਾਕ ਪਵਿੱਤਰ ਕੋਈ ਬੰਦਾ ਨਹੀਂ, ਅਸੀਂ ਤਾਂ ਜੀ ਸਤਿਗੁਰੂ ਹਾਂ, ਅਸੀਂ ਤਾਂ ਜੀ ਰਾਮ ਨੂੰ ਬਹੁਤ ਪ੍ਰੇਮ ਕਰਦੇ ਹਾਂ, ਆ ਪੰਚਾਰੀ ਨਾਂ ਹੋਇਆ ਨਾ ਰਾਮ ਆਸਰਾ ਰਾਮ ਰਹੀਮ ਸਤਿਗੁਰੂ, ਕਿੱਡੇ ਕਿੱਡੇ ਕ੍ਰਿਮੀਨਲ ਤਾਂ ਕੋਰਟ ਸਾਬਤ ਹੋ ਗਿਆ ਨਾ। ਆ ਥੋੜਾ ਜਿਹਾ ਮਤਲਬ ਨਿਗਾਹ ਮਾਰ ਕੇ ਵੇਖੋ ਗੂਗਲ ਤੇ ਸਰਚ ਕਰਕੇ, 5-7 ਤੁਹਾਨੂੰ ਕਿਤਾਬਾਂ ਵੀ ਲੱਭ ਜਾਣਗੀਆਂ। ਧਾਰਮਿਕ ਸਥਾਨਾਂ ਦੇ ਉੱਤੇ ਇੰਨਾ ਕੁ ਕੁਛ ਹੁੰਦਾ, ਆਹ ਅਸ਼ਲੀਲਤਾ ਤਾਂ ਕੁਛ ਵੀ ਨਹੀਂ ਹੈ ਜਿਹੜੀ ਅਸ਼ਲੀਲਤਾ ਦੀ ਤੁਸੀਂ ਗੱਲ ਕਰਦੇ ਹੋ। ਕਦੇ ਦੇਵਦਾਸੀ ਪ੍ਰਥਾ ਬਾਰੇ ਪੜ੍ਹ ਕੇ ਵੇਖਿਓ, ਦੇਵਦਾਸੀ ਪ੍ਰਥਾ ਕੀ ਸੀ? ਧਾਰਮਿਕ ਸਥਾਨਾਂ ਦੇ ਉੱਤੇ ਔਰਤਾਂ ਨੂੰ ਸਿਰਫ ਮਤਲਬ ਸਰੀਰਕ ਲੋੜਾਂ ਲਈ ਔਰਤਾਂ ਨੂੰ ਬੁਲਾਇਆ ਜਾਂਦਾ ਸੀ, ਦੇਵਦਾਸੀਆਂ। ਕਦੇ ਪੜ੍ਹ ਕੇ ਦੇਖੋ ਦੇਵਦਾਸੀਆਂ ਕੌਣ ਹੁੰਦੀਆਂ ਸੀ, ਮਤਲਬ। ਦੂਜੀ ਗੱਲ ਇਹ ਆ ਦੋਸਤੋ, ਤੁਸੀਂ ਮੰਨੋ ਭਾਵੇਂ ਨਾ ਮੰਨੋ, ਬਈ ਸਾਡਾ ਜਿਹੜਾ ਮਨੁੱਖੀ ਦਿਮਾਗ ਆ ਨਾ, ਇਹ ਬੜੀ ਚੀਜ਼ ਆ, ਸਬਕੌਂਸ਼ੀਅਸ ਮਾਇੰਡ ਆ ਜਿਹੜਾ, ਇਹ ਬੜੀ ਚੀਜ਼ ਆ। ਆਲੇ ਦੁਆਲੇ ਹੁਣ ਸੋਸ਼ਲ ਮੀਡੀਆ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਬਈ ਇੱਕ ਕਿਸਮ ਦਾ ਪ੍ਰਚਾਰ ਚੱਲਦਾ, ਸੋਸ਼ਲ ਮੀਡੀਆ ਤੇ ਬਹੁਤ ਕਿਸਮ ਦਾ ਪ੍ਰਚਾਰ ਚੱਲ ਰਿਹਾ। ਬੱਚਿਆਂ ਤੋਂ ਤਾਂ ਚਲੋ ਸਰਕਾਰਾਂ ਕਹਿੰਦੀਆਂ ਵੀ ਬੱਚਿਆਂ ਨੂੰ ਰੋਕਣਾ ਚਾਹੀਦਾ ਜਿੰਨਾ ਰੋਕ ਸਕਦੇ ਆ, ਅਡਲਟਸ ਵੀ ਉਹਦੇ ਉਹਨਾਂ ਜਿਹੜਾ ਐਲਗੋਰਿਥਮ ਆ ਤੁਹਾਨੂੰ ਵਾਰ ਵਾਰ ਜਿਹੜਾ ਜਦੋਂ ਤੁਸੀਂ ਇੱਕ ਕਿਸਮ ਦੀ ਜਿਹੜੀ ਰੀਲ ਦੇਖਦੇ ਹੋ, ਇੱਕ ਕਿਸਮ ਦੇ ਵਿਚਾਰ ਸੁਣਦੇ ਹੋ ਤੇ ਐਲਗੋਰਿਥਮ ਤੁਹਾਨੂੰ ਉਹੋ ਜਿਹੇ ਆਰਟੀਕਲ ਪੇਸ਼ ਕਰਦਾ, ਅਲਟੀਮੇਟਲੀ ਤੁਸੀਂ ਆਪਣੇ ਵਿਚਾਰਾਂ ਤੇ ਪਰਪੱਕ ਹੋ ਜਾਂਦੇ ਹੋ। ਬੰਦਾ ਇਹ ਸਮਝਣ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਠੀਕ ਹਾਂ, ਆਹ ਦੇਖੋ ਫਲਾਨੇ ਬੰਦੇ ਨੇ ਵੀ ਮੇਰੇ ਬਾਰੇ ਆਹ ਲਿਖਿਆ, ਆਹ ਦੇਖੋ ਫਲਾਨਾ ਆਰਟੀਕਲ ਇਹ ਵੀ ਜਿਹੜੀ ਮੇਰੇ ਦਿਮਾਗ 'ਚ ਗੱਲ ਆ ਉਹ ਮਤਲਬ ਉਹਨੂੰ ਵੇਟੇਜ ਦੇ ਰਿਹਾ। ਬੰਦਾ ਆਪਣੇ ਆਪ ਨੂੰ ਨਾ ਫਿਲਾਸਫਰ ਸਮਝਣ ਲੱਗ ਜਾਂਦਾ। ਇਸ ਕਰਕੇ ਇਹ ਜਿਹੜਾ ਪੰਜਾਬ 'ਚ ਵਰਤਾਰਾ ਚੱਲ ਰਿਹਾ, ਖਾਸ ਕਰਕੇ ਜਿਹੜੇ ਬਾਹਰ ਬੈਠੇ ਲੋਕ ਨੇ ਨਾ ਮੇਰੀ, ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਇਹਦੇ ਵਿੱਚ ਸ਼ਾਮਲ ਨਾ ਹੋਇਆ ਕਰੋ, ਖਾਸ ਕਰਕੇ ਜਦੋਂ ਕਤਲੋਕਾਰ ਦੀ ਗੱਲ ਹੋਵੇ। ਲਓ ਜੀ, ਸਾਡਾ ਸਮਾਂ ਦੋਸਤੋ ਉੱਤੇ ਹੋ ਗਿਆ, ਮਾਫੀ ਚਾਹੁੰਦਾ ਮੈਂ, ਪਤਾ ਨਹੀਂ ਲੱਗਿਆ ਗੱਲਾਂ ਦੇ ਵਿੱਚ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪ।